ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਭਾਈ ਬੱਲੂ ਜੀ ਨੇ ਬੇਨਤੀ ਕੀਤੀ ਗਰੀਬ ਨਵਾਜ ਆਪ ਜੀ ਤੇ ਟੇਕ ਭਰੋਸਾ ਰੱਖ ਕੇ ਬੇਅੰਤ ਸਿੱਖ ਗੋਇੰਦਵਾਲ ਸਾਹਿਬ ਆ ਕੇ ਆਪਣੇ ਮਕਾਨ ਬਣਾ ਰਹੇ ਨੇ ਇੱਥੇ ਰਹਿਣ ਵਾਸਤੇ ਰਹਿਣ ਬਸੇਰਾ ਬਣਾ ਰਹੇ ਮਹਾਰਾਜ ਪਰ ਮਕਾਨ ਸੁੰਦਰ ਨਹੀਂ ਪਏ ਬਣਦੇ ਉਹਦਾ ਕਾਰਨ ਹੈ ਕਿ ਲੰਮੀ ਲੱਕੜ ਸ਼ਤੀਰ ਜਿਹੜੀ ਹੈ ਉਹ ਨਹੀਂ ਮਿਲਦੀ ਉਹਦੀ ਕਿੱਲਤ ਹੈ ਸਤਿਗੁਰ ਆਖਿਆ ਭਾਈ ਬੱਲੂ ਜੀ ਲੱਕੜ ਦੀ ਵੀ ਕੋਈ ਕਿੱਲਤ ਨਹੀਂ ਰਹੇਗੀ ਪਾਤਸ਼ਾਹ ਨੇ ਆਪਣੇ ਭਤੀਜੇ ਬਾਬਾ ਸਾਵਣ ਮੱਲ ਜੀ ਨੂੰ ਬੁਲਾਇਆ ਆਖਿਆ ਸਾਵਣ ਮੱਲ ਜਾਓ ਹਰੀਪੁਰ ਜਾ ਕੇ ਉੱਥੋਂ ਵੱਡੀਆਂ ਲੱਕੜਾਂ ਲਿਆਓ ਤਾਂ ਜੋ ਗੋਇੰਦਵਾਲ ਸਾਹਿਬ ਚ ਰਹਿਣ ਵਾਲੀ ਸੰਗਤ ਦੀਆਂ ਮੁਸ਼ਕਲਾਂ ਦੂਰ ਹੋਣ ਉਹ ਵਧੀਆ ਮਕਾਨ ਬਣਾਉਣ ਬਾਬਾ ਸਾਵਣ ਮੱਲ ਜੀ ਨੇ ਬੇਨਤੀ ਕੀਤੀ ਮਹਾਰਾਜ ਉੱਥੇ ਬਗਾਨੇ ਦੇਸ਼ ਜਾਣਾ ਹੈ ਕਿਸੇ ਨਾਲ ਜਾਣ ਪਹਿਚਾਣ ਨਹੀਂ ਹੈ ਤੇ ਏਡਾ ਵੱਡਾ ਕਾਰਜ ਹੈ ਉੱਥੋਂ ਲੱਕੜਾਂ ਕਿਵੇਂ ਲਿਆਵਾਂਗਾ ਨਾ ਕੋਈ ਰੁਪਈਏ ਪੈਸੇ ਨੇ ਆਪ ਜੀ ਨੇ ਦਿੱਤੇ ਤੇ ਨਾ ਹੀ ਨਾਲ ਕੋਈ ਨੌਕਰ ਚਾਕਰ ਨੇ ਇਕੱਲਾ ਜਾਵਾਂ ਮਹਾਰਾਜ ਜੀ ਨੇ ਆਖਿਆ ਸਾਵਣ ਮੱਲ ਤੇਰੇ ਫੁਰਨੇ ਚ ਸਾਡੀ ਕਲਾ ਵਰਤੇਗੀ ਜੋ ਸੋਚੇਗਾ ਉਹ ਹੋ ਜਾਏਗਾ ਤੁਸੀਂ ਜਾਓ ਬਾਬੇ ਸਾਵਣ ਮੱਲ ਦੀ ਮਾਤਾ ਨੂੰ ਪਤਾ ਲੱਗਾ ਕਿ ਮੇਰੇ ਪੁੱਤ ਨੂੰ ਸਤਿਗੁਰੂ ਜੀ ਪਹਾੜਾਂ ਚ ਭੇਜ ਰਹੇ ਨੇ ਦੌੜੀ ਆਈ ਕਹਿਣ ਲੱਗੀ ਜੀ ਇੱਕੋ ਇੱਕ ਪੁੱਤਰ ਹੈ ਮੈਂ ਸੁਣਿਆ ਉੱਥੇ ਪਹਾੜਾਂ ਵਿੱਚ ਡਾਕਣਾਂ ਰਹਿੰਦੀਆਂ ਨੇ ਡੈਣਾ ਰਹਿੰਦੀਆਂ ਨੇ ਜਿਹੜੀਆਂ ਕਲੇਜਾ ਕੱਢ ਕੇ ਖਾ ਜਾਂਦੀਆਂ ਤੁਸੀਂ ਮੇਰੇ ਪੁੱਤ ਨੂੰ ਉੱਥੇ ਇਕੱਲੇ ਨੂੰ ਭੇਜ ਦਿਓ ਇੱਕੋ ਇੱਕ ਤਾਂ ਮੇਰਾ ਪੁੱਤ ਹੈ ਇਹੀ ਮੇਰਾ ਆਸਰਾ ਹੈ ਪਾਤਸ਼ਾਹ ਨੇ ਇੱਕ ਬੜਾ ਸੁੰਦਰ ਰੁਮਾਲ ਬਾਬੇ ਸਾਵਣ ਮੱਲ ਜੀ ਨੂੰ ਦਿੱਤਾ ਜਿਹਦੇ ਨਾਲ ਸਤਿਗੁਰੂ ਜੀ ਆਪਣੇ ਹੱਥ ਪੂੰਝਦੇ ਸਨ ਆਖਿਆ ਸਾਵਣ ਮੱਲ ਇਹ ਰੁਮਾਲ ਨਾ ਸਮਝ ਇਹ ਜਾਣਵੀ ਅਜ਼ਮਤਾਂ ਦੀ ਥੈਲੀ ਹੈ ਇਹਦੇ ਕੋਲੋਂ ਜੋ ਕਰਾਵੇਂਗਾ ਹੋ ਜਾਏਗਾ ਜਦੋਂ ਰੁਮਾਲ ਬਾਬਾ ਜੀ ਨੇ ਆਪਣੇ ਸੀਸ ਤੇ ਧਰਿਆ ਤੇ ਕਪਾਟ ਖੁੱਲੇ ਵੇਖਿਆ ਵੀ ਬੇਅੰਤ ਸ਼ਕਤੀਆਂ ਉਸ ਰੁਮਾਲ ਦੇ ਤਾਬਿਆਂ ਨੇ ਗੁਰੂ ਪਾਤਸ਼ਾਹ ਕੋਲੋਂ ਆਗਿਆ ਲੈ ਕੇ ਬਾਬਾ ਸਾਵਣ ਮੱਲ ਜੀ ਹਰੀਪੁਰ ਆਏ ਨੇ ਬੜਾ ਸੁੰਦਰ ਮਾਹੌਲ ਹੈ ਬੜੇ ਸੋਹਣੇ ਪਹਾੜ ਨੇ ਹਰਿਆਵਲ ਹੈ ਨਿਰਮਲ ਜਲ ਵਗ ਰਿਹਾ ਜਦੋਂ ਹਰੀਪੁਰ ਦੇ ਵਿੱਚ ਰਾਜਧਾਨੀ ਚ ਰਾਜੇ ਦੇ ਪਹੁੰਚੇ ਉੱਥੇ ਅੱਗੇ ਚੀਖ ਝਿਆੜਾ ਪਿਆ ਹੋਇਆ ਲੋਕ ਰੋ ਰਹੇ ਨੇ ਕੁਰਲਾਪ ਕਰ ਰਹੇ ਨੇ ਵੈਣ ਪੈ ਰਹੇ ਨੇ ਬਾਬਾ ਸਾਵਣ ਮੱਲ ਜੀ ਉੱਥੇ ਪੁੱਜੇ ਨੇ ਆਓ ਮਨ ਬਿਰਤੀਆਂ ਇਕਾਗਰ ਕਰਕੇ ਇੱਥੋਂ ਅਗਲੇਰੀ ਕਥਾ ਸਰਵਣ ਕਰੀਏ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ ਨਿਸ਼ਾਨੀ ਚੰਦ ਬੂਝਿਓ ਇੱਕ ਨਰ ਕਿਆ ਪਇਓ ਕਿਉਂ ਰੋਦਨ ਠਾਣੇ
ਜਦੋਂ ਨਗਰ ਵਿੱਚ ਰੋਣਾ ਧੋਣਾ ਵੇਖਿਆ ਬਾਬਾ ਸਾਵਣ ਮੱਲ ਜੀ ਨੇ ਵੀ ਰੋ ਰਹੇ ਨੇ ਲੋਕ ਵੈਣ ਪਾ ਰਹੇ ਨੇ ਤਾਂ ਇੱਕ ਬੰਦੇ ਨੂੰ ਸੰਬੋਧਨ ਕਰਕੇ ਬਾਬਾ ਸਾਵਣ ਮੱਲ ਜੀ ਉਹਨੂੰ ਪੁੱਛਦੇ ਕਹਿੰਦੇ ਸੱਜਣਾ ਵੀ ਕਿਉਂ ਰੋਈ ਜਾਂਦੇ ਨੇ ਸਾਰੇ ਨਗਰ ਦੇ ਵਿੱਚ ਇਹ ਚੀਖ ਝਿਆੜਾ ਪਿਆ ਹੋਇਆ ਲੋਕ ਕੁਰਲਾਪ ਕਰ ਰਹੇ ਨੇ ਇਹਦਾ ਕੀ ਕਾਰਨ ਹੈ
ਨਗਰ ਦੁਖੀ ਸਗਰੋ ਆਏ ਉਰ ਸ਼ੋਕ ਮਹਾਨੇ
ਸਾਰਾ ਨਗਰ ਹੀ ਦੁਖੀ ਪ੍ਰਤੀਤ ਹੁੰਦਾ ਬੜੇ ਜ਼ਿਆਦਾ ਸ਼ੋਕ ਦੇ ਵਿੱਚ ਦੁੱਖ ਦੇ ਵਿੱਚ ਲੋਕ ਗਮਗੀਨ ਹਨ
ਉਹ ਐਸੋ ਵੱਡ ਵਿਘਨ ਪਾ ਵਿਆਕੁਲ ਨਰ ਨਾਰੀ
ਇਹੋ ਜਿਹਾ ਕਿਹੜਾ ਵਿਘਨ ਪੈ ਗਿਆ ਇਸ ਨਗਰ ਵਿੱਚ ਐਸੀ ਕਿਹੜੀ ਸਮੱਸਿਆ ਆ ਗਈ ਹੈ ਕਿ ਸਾਰੇ ਨਰ ਨਾਰੀਆਂ ਵਿਆਕੁਲ ਕਿਸੇ ਦੇ ਚਿਹਰੇ ਤੇ ਖੇੜਾ ਨਹੀਂ ਸਭ ਰੋ ਰਹੇ ਨੇ ਸਭ ਦੇ ਚਿਹਰੇ ਉਦਾਸ ਹਨ
ਦਿਖੀਅਤ ਹਰਖਤ ਕੋ ਨਹੀਂ ਸਭ ਹੈ ਇੱਕ ਸਾਰੀ
ਕਿਸੇ ਦੇ ਚਿਹਰੇ ਤੇ ਖੁਸ਼ੀ ਨਹੀਂ ਦਿਸਦੀ ਸਾਰੇ ਇੱਕੋ ਸਾਰ ਨਜ਼ਰ ਆ ਰਹੇ ਨੇ ਸਭੀ ਵਿਰਲਾਪ ਕਰ ਰਹੇ ਹਨ। ਇਹਦਾ ਕੀ ਕਾਰਨ ਹੈ? ਐਸਾ ਕੀ ਵਿਗਾੜ ਹੋ ਗਿਆ ਤੁਹਾਡੇ ਨਗਰ ਵਿੱਚ?
ਨਰ ਨੈ ਪੰਨਿਓ ਬਿਰਤਾਂਤ ਤਬ ਜੋ ਸਖ ਨਗਰ ਨਰੇਸ਼ਾ।
ਬਾਬਾ ਸਾਵਣ ਮੱਲ ਜੀ ਦੇ ਸਵਾਲ ਸੁਣ ਕੇ ਜਿਹੜਾ ਉਹ ਨਗਰ ਦਾ ਰਹਿਣ ਵਾਲਾ ਉੱਥੋਂ ਦਾ ਵਸ਼ਿੰਦਾ ਸੀ, ਉਹ ਬੋਲਿਆ, ਕਹਿਣ ਲੱਗਾ, ਮਹਾਰਾਜ ਸਾਡੇ ਨਗਰ ਦਾ ਜਿਹੜਾ ਰਾਜਾ ਹੈ,
ਇੱਕ ਪੁੱਤਰ ਤਿਸ ਕੋ ਤੋ ਤਨ ਚਾਰੂ ਸ਼ੇਸ਼ਾ।
ਸਾਡੇ ਨਗਰ ਦਾ ਰਾਜਾ ਬੜਾ ਧਰਮੀ ਪੁਰਸ਼ ਹੈ, ਉਹਦਾ ਇੱਕੋ ਇੱਕ ਲੜਕਾ ਸੀ, ਬੜਾ ਹੀ ਸੁੰਦਰ ਸੀ, ਹਾਲੇ ਉਹ ਭਰ ਜਵਾਨੀ ਦੀ ਅਵਸਥਾ ਵਿਚ ਸੀ।
ਤਰੁਣ ਹੋਣ ਲੱਗੇ ਉਹ ਤੋ ਪਿਕ ਜੀਵਤ ਰਾਜਾ।
ਹਾਲੇ ਜਵਾਨੀ ਵਾਲੇ ਪਾਸੇ ਉਹ ਵਧਿਆ ਹੀ ਸੀ, ਯਾਨੀ ਕਿ ਕਿਸ਼ੋਰ ਅਵਸਥਾ ਚ ਸੀ, ਜਵਾਨ ਨਹੀਂ ਸੀ ਹੋਇਆ ਹਾਲੇ ਪੂਰਾ, ਤੇ ਅਚਾਨਕ ਹੀ ਪਰਮੇਸ਼ਰ ਦੀ ਖੇਡ ਇਹੋ ਜਿਹੀ ਵਰਤੀ ਹੈ ਕਿ ਉਸ ਬਾਲਕ ਨੂੰ ਵੇਖ ਕੇ ਰਾਜਾ ਜੀਵਦਾ ਸੀ, ਆਪਣੇ ਪੁੱਤਰ ਨੂੰ ਜਵਾਨ ਹੁੰਦਾ ਵੇਖ ਕੇ ਰਾਜਾ ਜੀਵਦਾ ਸੀ।
ਪਟਰਾਨੀ ਕੋ ਪਰਮ ਪ੍ਰਿਯ ਮ੍ਰਿਤਯੂ ਭਏ ਸੋ ਆਜਾ।
ਪਟਰਾਣੀ ਨੂੰ ਵੀ ਆਪਣਾ ਉਹ ਰਾਜਕੁਮਾਰ ਬੜਾ ਪਿਆਰਾ ਸੀ, ਤੇ ਅੱਜ ਪਰਮੇਸ਼ਰ ਦਾ ਭਾਣਾ ਵਰਤਿਆ ਤੇ ਉਹਦੀ ਮੌਤ ਹੋ ਗਈ। ਜਿਹੜਾ ਰਾਜੇ ਦਾ ਉਹ ਲੜਕਾ ਜਿਹੜਾ ਹਾਲੇ ਜਵਾਨ ਨਹੀਂ ਹੋਇਆ ਪੂਰਾ, ਕਿਸ਼ੋਰ ਅਵਸਥਾ ਚ ਹੈ, ਅਚਾਨਕ ਹੀ ਦੇਵ ਨੇਤ ਕੋਈ ਇਹੋ ਜਿਹਾ ਭਾਣਾ ਵਰਤਿਆ ਕਿ ਉਹਦੀ ਅੱਜ ਮੌਤ ਹੋ ਗਈ ਹੈ।
ਯਾ ਤੇ ਸਭ ਵਿਆਕੁਲ ਪਏ ਨ੍ਰਿਪ ਪਾਗੀ ਉਤਾਰੀ।
ਇਸ ਕਰਕੇ ਸਾਰਾ ਨਗਰ ਵਿਆਕੁਲ ਹੈ, ਬੇਬਲ ਹੈ, ਲੋਕ ਰੋ ਰਹੇ ਨੇ, ਰਾਜੇ ਨੇ ਵੀ ਆਪਣੇ ਸਿਰ ਤੋਂ ਪੱਗ ਲਾਹ ਕੇ ਰੱਖ ਦਿੱਤੀ ਹੈ, ਉਹਨੇ ਆਪਣਾ ਸਿਰ ਨੰਗਾ ਕਰ ਲਿਆ, ਕਿਉਂਕਿ ਸ਼ੋਗ ਦਾ ਪ੍ਰਤੀਕ ਹੈ, ਉਹਨੇ ਆਪਣੇ ਸਿਰੋਂ ਪੱਗ ਲਾਹ ਕੇ ਜ਼ਮੀਨ ਤੇ ਰੱਖ ਦਿੱਤੀ ਹੈ।
ਪੀਟਤ ਸਿਰ ਸੁਧ ਨੈ ਰਹੀ ਮੂਰਛ ਨਾ ਤਾਰੀ।
ਸਿਰ ਪਿੱਟਦਾ ਦੁਹਾਥੜੇ ਮਾਰ ਕੇ, ਛਾਤੀ ਪਿੱਟਦਾ, ਔਰ ਕਈ ਵੇਰੀ ਸਵੇਰ ਦਾ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ ਰੋਂਦਾ। ਇੱਕੋ ਇੱਕ ਲੜਕਾ ਸੀ, ਅਚਾਨਕ ਜਦੋਂ ਏਦਾਂ ਅਕਾਲ ਚਲਾਣਾ ਕਰ ਗਿਆ ਤੇ ਸੁਭਾਵਕ ਸੀ ਉਹਦੇ ਪਿਤਾ ਨੇ ਇੰਨਾ ਸ਼ੋਕ ਮਨਾਉਣਾ ਹੀ ਸੀ। ਕਹਿੰਦੇ ਉਹ ਰਾਜਾ ਸਵੇਰ ਦਾ ਰੋਈ ਜਾਂਦਾ, ਦੁਹਾਥੜੇ ਮਾਰ ਕੇ ਸਿਰ ਪਿੱਟਦਾ, ਔਰ ਜ਼ਮੀਨ ਤੇ ਕਈ ਵੇਰੀ ਸਵੇਰ ਦਾ ਬੇਹੋਸ਼ ਹੋ ਕੇ ਡਿੱਗ ਚੁੱਕਾ।
ਤਿਮਰਾਣੀ ਆਤੁਰ ਬੜੀ ਪਾਰੀ ਦੇ ਕਲੇਸ਼ੂ।
ਜਿਵੇਂ ਰਾਜਾ ਦੁਖੀ ਹੈ, ਏਦਾਂ ਉਹਦੀ ਰਾਣੀ ਵੀ ਕਲੇਸ਼ ਵਿੱਚ ਹੈ, ਉਹਨੇ ਵੀ ਸਿਰ ਦੇ ਕੇਸ ਖੋਲੇ ਹੋਏ ਨੇ, ਸਿਰ ਤੋਂ ਚੁੰਨੀ ਲਾਹ ਦਿੱਤੀ ਹੋਈ ਹੈ ਸ਼ੋਗ ਮਨਾਉਣ ਵਾਸਤੇ, ਦੁਹਾਥੜੇ ਮਾਰ ਕੇ ਉਹ ਵੀ ਪਿੱਟ ਰਹੀ ਤੇ ਵੈਣ ਪਾਉਂਦੀ ਹੈ।
ਪ੍ਰਜਾ ਕੂ ਤੋ ਹਰ ਖੀਰੀ ਦੇ ਦੁੱਖ ਲਿਓ ਅਸ਼ੀਸ਼ੂ।
ਜੇ ਸਾਡੇ ਦੇਸ਼ ਦਾ ਰਾਜਾ ਤੇ ਰਾਣੀ ਏਦਾਂ ਜ਼ਿਆਦਾ ਦੁੱਖ ਮਨਾ ਰਹੇ ਨੇ ਤੇ ਫਿਰ ਪ੍ਰਜਾ ਨੂੰ ਕਿਵੇਂ ਸੁੱਖ ਮਿਲ ਸਕਦਾ ਹੈ ਜੀ? ਫਿਰ ਪ੍ਰਜਾ ਕਿਵੇਂ ਖੁਸ਼ ਹੋ ਸਕਦੀ ਹੈ? ਪ੍ਰਜਾ ਦੇ ਚਿਹਰੇ ਤੇ ਕਿਵੇਂ ਖੇੜਾ ਆਵੇ ਜੇ ਸਾਡੇ ਨਗਰ ਦੇ ਰਾਜੇ ਦੇ ਨਾਲ ਇਹ ਭਾਣਾ ਵਰਤਿਆ ਹੈ।
ਨ੍ਰਿਪ ਸੁਖ ਤੇ ਪਰਜਾ ਸੁਖੀ ਦੁੱਖ ਤੇ ਦੁੱਖ ਪਾਵੇ।
ਸਾਡਾ ਰਾਜਾ ਸੁਖੀ ਹੋਵੇ ਤੇ ਸਾਡੀ ਸਾਰੀ ਪਰਜਾ ਵੀ ਸੁਖੀ, ਰਾਜਾ ਦੁਖੀ ਤੇ ਪਰਜਾ ਵੀ ਦੁਖੀ, ਜੇ ਰਾਜਾ ਸੁਖੀ ਤੇ ਪਰਜਾ ਵੀ ਸੁਖੀ ਹੁੰਦੀ ਹੈ।
ਕਿਮ ਵਿਆਕੁਲ ਨਰ ਹੋਈ ਰਹੇ ਰਵ ਰੁਦ ਨੇ ਉਠਾਵੇ।
ਇਸ ਕਰਕੇ ਇਹ ਸਾਰੇ ਲੋਕ ਵਿਆਕੁਲ ਨੇ, ਲੋਕ ਰੋ ਰਹੇ ਨੇ, ਬੇਬਲ ਨੇ, ਕਿ ਸਭ ਦੇ ਮਨ ਚ ਇਸ ਗੱਲ ਦੀ ਚਿੰਤਾ ਵੀ ਹੈ ਕਿ ਰਾਜੇ ਤੋਂ ਬਾਅਦ ਹੁਣ ਉਹਦਾ ਵਾਰਸ ਕੌਣ ਹੋਵੇਗਾ।
ਸੁਣ ਕੇ ਚਿੱਤ ਮੈਂ ਚਿੱਤ ਵਤੋ ਇਹੋ ਅਜ਼ਮਤ ਤਾਂ ਥਾਈ।
ਜਦੋਂ ਬਾਬਾ ਸਾਵਣ ਮੱਲ ਜੀ ਨੇ ਸਾਰੀ ਵਾਰਤਾ ਸੁਣੀ, ਸੁਣ ਕੇ ਮਨ ਚ ਵਿਚਾਰਿਆ ਵੀ ਇਹ ਹੈ ਉਹ ਵੇਲਾ ਜਦੋਂ ਇੱਥੇ ਅਜ਼ਮਤ ਪ੍ਰਗਟ ਹੋਵੇ ਤੇ ਸਾਰਾ ਨਗਰ ਗੁਰੂ ਘਰ ਨੂੰ ਝੁਕ ਜਾਵੇ। ਬਾਬਾ ਸਾਵਣ ਮੱਲ ਜੀ ਨੇ ਵੇਖਿਆ ਕਿ ਇਹ ਸਹੀ ਵੇਲਾ ਹੈ, ਇਸ ਵੇਲੇ ਜੇ ਅਜ਼ਮਤ ਪ੍ਰਗਟ ਕੀਤੀ ਜਾਵੇ ਤੇ ਗੱਲ ਬਣੇਗੀ।
ਨ੍ਰਿਪ ਸੁਤ ਏਕ ਜਿਵਾਏ ਬੇ ਸਭ ਲਾਗੇ ਪਾਈ।
ਜੇ ਰਾਜੇ ਦੇ ਲੜਕੇ ਨੂੰ ਜੀਵਤ ਕਰ ਦਿੱਤਾ ਜਾਏ ਤਾਂ ਇਹ ਸਾਰੇ ਲੋਕ ਆਪਣੇ ਆਪ ਹੀ ਚਰਨਾਂ ਤੇ ਝੁਕ ਜਾਣਗੇ, ਕਿਉਂਕਿ ਜੇ ਰਾਜਾ ਝੁਕੇਗਾ ਰਾਜੇ ਨੂੰ ਵੇਖ ਕੇ ਪ੍ਰਜਾ ਵੀ ਆਪਣੇ ਆਪ ਹੀ ਝੁਕ ਜਾਵੇਗੀ।
ਸੇਵਕੋ ਹੋਵੇ ਭਾਵ ਤਰ सब सेव कमावे
सारे भावना धारण करके गुरु घर दे सेवक हो जाणगे और प्रेम सहित फिर जो मैं कहांगा फिर ओही सेवा करनगे।
इस ते नीकी अपर विद को हाथ न आवे
एदे तो चंगा तरीका होर नहीं कोई हाथ आउणा। ए सब तो वधिया तरीका है इना सारिया नू चुकाउण दा इना सारिया नू गुरु घर दी सेवा विच लाउण दा।
उर परसन होए कर गयो नृप द्वार अगारे
मन च बड़ी खुशी है बाबे सावन मल दे भी हुण मन पौंदी होवेगी। राजे दे महलां दे दरवाजे दे उत्ते बाबा सावन मल जी पहुंचे हन।
कुंजन समरानी जहां कुरलात पुकारे
इत्थे राजे दियां राणियां ते ओहदियां दियां अगों दासियां जिवें कुंजां विछड़ियां होईयां डारां तों विरलाप करदियां ने एदा कुंजां दे समान कहंदे ओ राणियां कुरलाप कर रहियां ने रो रहियां ने।
इस उखारत सीस के नै बसन संभारे
सिर दे केस पुटदियां ने तन ते पाए बस्तरां नू नहीं संभालदियां और दुहाथड़े मार के तन नू पिट रहियां हन।
कर तल सो पीटत बदन सिर जंगन मारे
सिर दे उत्ते चपेड़ा मार दियां ने जांगां दे उत्ते पिटना कर दियां छापा कर दियां हन।
अत बिरलाप संकट लियो लोचन जल गिरे
बहुत ज्यादा बिरलाप है पूरे महल विच इहो जिहा चीख झाड़ा रोना धोना इन्नी उच्ची आवाज विच रुदन हो रहा है भी कोई होर गल सुनाई नहीं देंदी। बाबा सावन मल जी इहो जे माहौल ते पहुंचे हन।
जै कै हाहाकार पा ऊची तुन टेरे
जिथे सब विरलाप कर रहे ने नेत्रा चो सब दे नीर वह रहे ने हाहाकार मची हुई है और उची उची आवाज दे विच रुदन हो रहा है।
नृपत महा व्याकुल परियो मंत्री बिल खावे
राजा भी बड़ा व्याकुल होके जमीन ते डिगा पिया है और दुहथड़े अपने तन ते मारदा है जिन्ने मंत्री ने ओ भी रो रहे ने ते विरलाप कर रहे ने।
आपस में को तीर दे एक सम दुख पावे
कहंदे आपस विच तीरज कौन देवे एक दूजे नूं तीरज देण वाला भी कोई नहीं क्योंकि सारे इक्को जे दुखी ने सब नूं एक समान ही दुख व्याप हो रहे व्याप रहा है इस करके हुण एक दूजे नूं तीरज ते हौसला कौन देवे।
अवनी तल मैं लिटत को सिमरे गुण कीते
कई जमीन दे उत्ते पलसेटे मार के दुहथड़े मार के लेट रहे हन और कई उस राजकुमार दे गुणा नूं वर्णन करदे ने बड़ा भला सी बड़ा नेक सी बड़ा सुंदर सी एदा ओदे गुणा नूं याद करदे हन।
सूरत सुंदर राजसुत सब को सुख देते
की गल्लां करदे ओदे गुण गा के कहंदे राजे दा पुत्तर बड़ा ही सुंदर सी राजकुमार सारिआं नूं सुख देंदा सी जेड़ा ओनू मिलदा सी ओदे दर्शन करके सब नूं सुख प्राप्त हुंदा सी एहो जिहा सुंदर स्वरूप सी।
राजा रानी प्रजा को सचवन समदाया
राजे राणी और उना दे वजीर ते सारी प्रजा वास्ते
सब इनको एक आसरा सो प्रभ ने पाया
सारिआं दा साडा आसरा सी राजे तो बाद उसे ने राज गद्दी ते बहना सी ओ राजे राणी दा भी आसरा सी ओ प्रजा दा भी आसरा सी ओ साडे सारे वजीरां दा भी आसरा सी पर ओनू भी परमेश्वर ने चुक लिया हुण साडा आसरा कौन होवेगा।
अत कलेश जुत हीर कर उरदा दया उपाई
बाबा सावन मल जी जदों उत्थे पहुंचे सब दी दशा वेखी वेख के बाबा सावन मल जी दा मन दया विच आया करुणा रस विच भिज गया उन्हां सब दी दशा वेख के।
हर स्वार्थ हित आपने सावन मन आई
बाबा सावन मल जी दे मन विच आया कि यह परोपकार दा कारज होवेगा प्राय स्वार्थ वास्ते परोपकार दा कारज होवेगा।
नृप टिग ते एक सचिव को निज निकट हकारा
बाबा सावन मल जी थोड़ी दूरी ते खड़े सन राजे दे पास उहदा एक वजीर बैठा सी। उहनूं इशारा करके बाबा सावण मल जी ने उस वजीर नूं अपने कोल बुलाया।
होए एकांत तिस को कियो बड कहर गुजारा।
उहनूं एक पासे एकांत विच लिजा के वजीर नूं बाबा सावण मल जी नूं कहिंदे भी इह कहर गुजरिया। वजीर कहिंदा इह रब दा कहर वरतिया साडे नगर ते, साडे सारिआं उत्ते बड़ा वड्डा कहर है।
तौ गुरन की कृपा ते मैं इसे जीवावो।
बाबा सावण मल जी कहिंदे भी इह भाणा तां परमेश्वर दे हुक्म च वरतिया, पर मैं अपने गुरु दी कला नाल, गुरु दी आग्या नाल इस मुर्दा होए बालक नूं जीवित कर सकदा हां।
सिख होए मरे सकल सिखी बिदतावो।
पर हां, जे तुसी सब गुरसिखी धारण करोगे, मैं परोपकार वास्ते इस बालक नूं जिंदा करांगा।
प्रथमे राजा सिख बने पुन सचवे अर सेना।
पहला राजे नूं सिखी धारण करनी पवेगी, फिर ओहदे सारे वजीरां नूं, सारी सेना नूं सिखी धारण करनी पवेगी।
बहर प्रजा पाहुल पीते को नृप सो बैना।
प्रजा नूं सारी नूं पाहुल पीणी पवेगी। ए गल तुसी अपने राजे नूं कह दिओ, जे ओह साडी गल मन्नेगा ते मैं इस बालक नूं जीवित करांगा।
सुनत सचिव हरखत अधिक तिग गा महि पाला।
ए सुन के वजीर उस राजे दे पास गया। जदो राजे दे कोल गया ते बड़ी खुशी दे नाल गया।
कई बात समझाए सब एक संत बिसाला।
जाके राजे नू सारी गल समझाई, कहन लगे हे राजा, एक महात्मा एक संत फकीर आए हन।
श्री नानक के पंथ को बोलते मबानी।
ओ कहंदा मैं नानक पंथी हां, यानी कि गुरु नानक साहब दे घर दा सेवक हां। ए गल ओ बोलदा ओ कहंदा है,
मत मेरे मैं नृप्त होए जे लेवे मानी।
ओ संत जी ए कहंदे ने कि जे राजा अपने सारी प्रजा समेत, वजीरा अहलकारा समेत साडा मत धारण कर लवे,
तो मैं नृप सुत प्राण जुत तत्काल जीवावो।
तां फिर राजे दे इस लड़के नूं तात्काल मैं प्राणा सहित करके जीवावांगा।
पीछे मम सिख होए सब सिखी प्रगटावो।
पहला मैं इस बालक नूं जीवित करांगा, फिर तुसी सब ने मेरी सिखी धारण करनी है।
सुन मैं पालक कान में जन अमृत डारा।
जदो राजा बेसोधी होया पिया सी, उन्हें जदो ए गल सुनी, मानो जिवे ओदे कन्ना च किसे ने अमृत पा दिता होवे।
गयो सरबई सिख होवे गुरदेव हमारा।
कहन लगा के जे ओ संते कर देवे तां असी सब ओदे सेवक होवांगे, अज तो बाद ओही साडा गुरदेव है।
कुवर जीवाओ आन कर आयस जिम पाखे।
खेती उन्हां नूं बुलाओ, आके कहो कि आके इस कुवर नूं राजकुमार नूं जीवित करन, जो आग्या करनगे असी मन्नांगे।
हम तिसके अनुसार नित सेवा अभिलाखे।
असी ओहदे अनुसारी हो के रवांगे और ओहदी नित सेवा करन दी अभिलाखा रखांगे।
आनो बिलम बहीन ते प्राणन को दाता।
और बिना देरी तो आवे, ओ तां साडे प्राणा दा दाता है, क्योंकि जे राजकुमार नहीं जीवित हुंदा ते असी भी एदे नाल ही अपने प्राण त्याग देने हन।
नाए ता सबई हम मरे संग अपने ताता।
ओ संत नहीं, ओ साडा प्राण दाता है, ओ साडा जीवन दाता है। जे ओ ना ए कर सकिया ते असी भी अपना जीवन समाप्त करांगे।
दौर सचिव संग ले गयो नृप साथ मिलायो।
वजीर छेती नाल आया, बाबा सावण मल जी नूं नाल लै के राजे नाल मिलाया।
करी चरण पर बंदना सन्मान बिठायो।
राजे ने बाबा सावण मल जी दे चरणा ते वंदना करके सन्मान करके उन्हां नूं बिठाया।
प्राण सहित सुत को करो हम सभी अनुसारे।
बेनती करके कहन लगा, संत जी मेरे बालक नूं प्राणा सहित करो, असि सब तुहाडे अनुसारी होके चलांगे।
निसबा सुर सेवा लगे हम दास तुम्हारे,
रात दिन तुहाडी सेवा विच लगांगे, असि तुहाडे दास बन के रहांगे।
सावण मल ने कहो तब ले मृतक सो आवो,
बाबा सावण मल जी ने कहा उस बालक नू लै के आवो।
पीर हटाओ सकलई कर शांत बिठाओ,
और जिन्नी भीड़ है हटा के पासे कर दियो, ते सब नू कहो शांत हो के बैठ जान।
वाहे गुरु सिमरन करो ने रोदन कीजे,
सब नू कहो के वाहे गुरु दा जाप जपन सारे, किसे ने रोना धोना नहीं करना, रुदन नहीं करना।
सतगुर पर विश्वास तर पुर सब हर कीजे,
और गुरु ते यकीन रखना, गुरु ते भरोसा रखना, सतगुरु सच्ची पातशाह जी महाराज अपनी कला वरतौणगे। सब हिरदे च खेड़ा रखो,
नृप सुत मृतक उठाए कर आनियो तत्काला।
उसे वेले उस मुर्दा हुए राजकुमार नू छेती नल बाबा सावण माल जी कुल ले आए।
सावण के आगे तरियो बिस्माई बिसाला,
बाबा सावण माल जी दे सानमुख लिया के उस मुर्दे नू रख दिता। बाबा जी वेख रहे हन, आले दुआले जेडे लोक ने वो वेख के हैरान हो रहे ने।
वस्त्र उगारे बदन ते जल बोहर मंगायो,
ओदे चेहरे तो कपड़ा पासे कीता बाबा सावण माल जी ने, फिर जल मंगवाया।
तिस रुमाल की खूंट एक तोई कर लायो,
सतगुरु जी दे पावन हथा वाला जो पवित्र रुमाल सी बाबा सावण माल जी दे पास, ओदा एक कोना पानी दे विच पा के ओनू पिघोया।
सो जल जब मुख मैं परेओ सतनाम बखाना,
पानी विच पे के रुमाल दा एक कोना, ओही जल ओही पानी जद उस मुर्दे बालक दे मुख दे विच बाबा सावण माल जी ने पाया, नाल अपने मुख तो बचन किया सतनाम श्री वाहे गुरु।
सीस छुहाए रुमाल को आए तिस प्राणा,
ओदे मुंह विच उसे रुमाल नाल उत्तों नचोड़ के जल पाया, और रुमाल उस बालक दे मस्तक दे उत्ते जदों ला के वाहिगुरु कहा ता कहंदे उसे वक्त उस बालक दे शरीर विच प्राण आ गए।
सत श्री अकाल। जथा संजीवन जल कसी लक्ष्मण मुख डारी,
कहंदे जिवें संजीवनी बूटी सी ना मूर्छित होए लक्ष्मण जी, ਤਾਂ ਉਹ ਸੰਜੀਵਨੀ ਬੂਟੀ ਘਸ ਕੇ ਲਛਮਣ ਦੇ ਮੂੰਹ ਚ ਪਾਈ ਤੇ ਉਹ ਸੁਰਜੀਤ ਹੋ ਗਏ ਸਨ। ਕਹਿੰਦੇ ਇਸੇ ਤਰ੍ਹਾਂ ਦੀ ਕਲਾ ਇੱਥੇ ਵਰਤੀ ਹੈ।
ਤਥਾ ਕੁਵਰ ਜੀਵਤ ਉੱਠਿਓ ਚੱਕ ਪਲਕ ਉਗਾਰੀ,
ਉਹ ਰਾਜਕੁਮਾਰ ਜੀਵਤ ਹੋ ਕੇ ਉੱਠ ਕੇ ਬੈਠ ਗਿਆ, ਆਪਣੀਆਂ ਅੱਖਾਂ ਖੋਲੀਆਂ।
ਰਾਜਾ ਮਿਲਿਓ ਪਸਾਰ ਪੁੱਜ ਰਾਨੀ ਮੁਖ ਚੂਮਾ,
ਰਾਜਾ ਬਾਹਾਂ ਪਸਾਰ ਕੇ ਆਪਣੇ ਪੁੱਤਰ ਨੂੰ ਮਿਲਿਆ, ਰਾਣੀ ਆ ਕੇ ਆਪਣੇ ਪੁੱਤਰ ਦਾ ਮੱਥਾ ਚੁੰਮਦੀ ਹੈ।
ਠਾਂਡੋ ਤਤ ਛਿਨ ਸੋ ਪਇਓ ਤਜ ਕਰ ਤਲ ਭੂਮਾ,
ਜ਼ਮੀਨ ਛੱਡ ਕੇ ਉਹ ਬਾਲਕ ਜ਼ਮੀਨ ਤੇ ਉੱਠ ਕੇ ਖਲੋ ਗਿਆ। ਇਹੋ ਜੀ ਕਲਾ ਗੁਰੂ ਸਾਹਿਬ ਜੀ ਦੀ ਉੱਥੇ ਵਰਤ ਗਈ।
ਸਵਈਆ ਚੰਦ ਪਇਓ ਆਨੰਦ ਬਿਲੰਦ ਸਬਨ ਕੇ ਮੰਗਲ ਗਾਵੇ ਅਨੇਕ ਪ੍ਰਕਾਰ,
ਕਹਿੰਦੇ ਇਕਦਮ ਸਾਰੇ ਪਾਸੇ ਆਨੰਦ ਹੀ ਆਨੰਦ ਵਰਤ ਗਿਆ। ਸਭ ਮੰਗਲਾਚਾਰ ਗਾਇਨ ਕਰਨ ਲੱਗੇ ਹਨ, ਅਨੇਕ ਪ੍ਰਕਾਰ ਨਾਲ ਮੰਗਲ ਗਾਉਂਦੇ, ਖੁਸ਼ੀਆਂ ਪ੍ਰਗਟ ਕਰਦੇ।
ਬੜ ਉਤਸ਼ਾਹ ਕਰਿਓ ਮੈਂ ਪਾਲਕ,
ਔਰ ਜਿਹੜਾ ਰਾਜਾ ਸੀ ਹਰੀਪੁਰ ਦਾ ਉਹਨੇ ਬੜਾ ਵੱਡਾ ਉਤਸ਼ਵ ਕੀਤਾ, ਬੜੀ ਵੱਡੀ ਭਾਰੀ ਖੁਸ਼ੀ ਮਨਾਈ।
ਦੀਨਨ ਦੀਨਸ ਦਰਬ ਉਦਾਰ,
ਸਾਰੇ ਦੀਨਾ ਗਰੀਬਾਂ ਕੰਗਲਿਆਂ ਨੂੰ ਧਨ ਵੰਡਿਆ।
ਲਘੂ ਦੁੰਦਪ ਗਨ ਸੰਗ ਨਫੀਰਨ,
ਛੋਟੇ ਨਗਾਰੇ ਜਿਹੜੇ ਸਨ ਉਹ ਬਾਹਰ ਦਰਵਾਜੇ ਦੇ ਉੱਤੇ ਵੱਜਣ ਲੱਗੇ, ਜੋ ਖੁਸ਼ੀ ਦਾ ਪ੍ਰਤੀਕ ਹੁੰਦੇ ਹਨ, ਉਹ ਛੋਟੇ ਨਗਾਰੇ ਵੱਜਦੇ ਨੇ, ਨਾਲ ਨਫੀਰੀਆਂ ਵੱਜਦੀਆਂ ਹਨ।
ਬਾਜਨ ਲਾਗੇ ਦੁਰਗ ਸੁਦਵਾਰ,
ਰਾਜੇ ਦੇ ਕਿਲੇ ਦੇ ਦਰਵਾਜੇ ਤੇ ਕਈ ਪ੍ਰਕਾਰ ਦੇ ਸਾਜ ਵੱਜ ਰਹੇ ਨੇ, ਨਗਾਰੇ ਵੱਜ ਰਹੇ ਨੇ ਛੋਟੇ, ਨਫੀਰੀਆਂ ਸ਼ਹਿਨਾਈਆਂ ਵੱਜ ਰਹੀਆਂ ਹਨ।
ਭਾਟ ਕਲਾਵਤ ਕਰਤ ਰਾਗ ਧੁਨ,
ਬਹੁਤ ਸਾਰੇ ਭੱਟ ਕਲਾਵਤ ਉਹ ਆ ਕੇ ਕਈ ਪ੍ਰਕਾਰ ਦੇ ਰਾਗਾਂ ਦੀਆਂ ਧੁਨਾਂ ਦਾ ਆਲਾਪ ਕਰਕੇ ਗਵਈਏ ਗਾਉਂਦੇ ਹਨ।
ਬਜੇ ਮਿਰਦੰਗ ਰਬਾਬ ਸਤਾਰ,
ਅਨੇਕਾਂ ਮਿਰਦੰਗ ਵੱਜਦੇ ਨੇ, ਰਬਾਬਾਂ ਵੱਜਦੀਆਂ ਨੇ, ਸਤਾਰਾਂ ਵੱਜਦੀਆਂ ਨੇ।
ਮਹਾ ਅਮੰਗਲ ਪ੍ਰਿਥਮ ਹੁਤੋ ਜੇ,
ਜਿੱਥੇ ਪਹਿਲਾਂ ਇਕਦਮ ਸ਼ੋਗ ਦੀ ਲਹਿਰ ਦੌੜੀ ਹੋਈ ਸੀ, ਸਭ ਰੋ ਧੋ ਰਹੇ ਸਨ, ਵਿਰਲਾਪ ਕਰ ਰਹੇ ਸਨ, ਪਿੱਟਣਾ ਹੋ ਰਿਹਾ ਸੀ।
ਤੈ ਤਬ ਮੰਗਲ ਰਚੀ ਵਿਸਾਲ,
ਵੇਖਦਿਆਂ ਹੀ ਪਲਾਂ ਵਿੱਚ ਉੱਥੇ ਖੁਸ਼ੀਆਂ ਦੀ ਲਹਿਰ ਦੌੜ ਪਈ, ਇਕਦਮ ਖੁਸ਼ੀਆਂ ਦਾ ਸਾਜ ਰਚਿਆ ਗਿਆ।
ਰਾਜਾ ਰਾਣੀ ਸਚਿਵ ਸਹਿਤ ਸਭ,
ਰਾਜਾ ਆਪਣੀ ਰਾਣੀ ਸਮੇਤ, ਆਪਣਿਆਂ ਵਜ਼ੀਰਾਂ ਸਮੇਤ,
ਸਾਵਣ ਮਲ ਆਗੇ ਤਤਕਾਲ,
ਸਭ ਬਾਬਾ ਸਾਵਣ ਮਲ ਜੀ ਦੇ ਸਨਮੁਖਾਨ ਖਲੋਤੇ ਹਨ।
ਹੱਥ ਜੋੜ ਆਕੋਰ ਨਿਅਰਪੇ,
ਹੱਥ ਜੋੜ ਕੇ ਬਾਬਾ ਸਾਵਣ ਮਲ ਜੀ ਦੇ ਚਰਨਾਂ ਤੇ ਅਨੇਕ ਪ੍ਰਕਾਰ ਦੀਆਂ ਸੁੰਦਰ ਭੇਟਾਵਾਂ ਅਰਪਣ ਕਰਕੇ ਬਾਬਾ ਸਾਵਣ ਮਲ ਜੀ ਨੂੰ ਮੱਥਾ ਟੇਕਣ ਲੱਗੇ।
ਕਰ ਪੈਰਾਈ ਫੂਲਨ ਮਾਲ,
ਬੜੇ ਸੋਹਣੇ ਫੁੱਲਾਂ ਦੀਆਂ ਮਲਾਵਾਂ ਲਿਆ ਕੇ ਉਹ ਬਾਬਾ ਸਾਵਣ ਮਲ ਜੀ ਦੇ ਗਲ ਵਿੱਚ ਪਾਉਂਦੇ ਹਨ।
ਚਮਰ ਟੁਰਾਵੇ ਸੁਜਸ ਵਧਾਵੇ,
ਜਿਹੜਾ ਚਵਰ ਰਾਜੇ ਦੇ ਸੀਸ ਤੇ ਝੁਲਦਾ ਸੀ ਨਾ, ਉਹ ਚਵਰ ਇਹਨਾਂ ਨੇ ਬਾਬੇ ਸਾਵਣ ਮਲ ਦੇ ਸੀਸ ਉੱਤੇ ਝੁਲਾਣਾ ਸ਼ੁਰੂ ਕਰ ਦਿੱਤਾ ਔਰ ਇਹਦਾ ਸੁਜਸ ਕਰਦੇ, ਇਹਦੀ ਵਡਿਆਈ ਕਰਦੇ ਹਨ।
ਸੀਸ ਨਿਵਾਵੇ ਧਰ ਪਦ ਪਾਲ,
ਔਰ ਜ਼ਮੀਨ ਤੇ ਮੱਥਾ ਧਰ ਕੇ ਬੜੇ ਅਦਬ ਨਾਲ ਇਹਨੂੰ ਸੀਸ ਨਵਾਉਂਦੇ, ਸੀਸ ਝੁਕਾ ਕੇ ਬਾਬੇ ਸਾਵਣ ਮਲ ਜੀ ਨੂੰ ਮੱਥਾ ਟੇਕਦੇ।
ਸਿਵਕਾ ਪਰ ਚੜਾਏ ਤੇ ਲਿਆਏ,
ਔਰ ਪਾਲਕੀ ਦੇ ਵਿੱਚ ਬਾਬਾ ਸਾਵਣ ਮਲ ਜੀ ਨੂੰ ਸਵਾਰ ਕਰਕੇ
ਸੁੰਦਰ ਮੰਦਰ ਅੰਦਰ ਥਾਨ,
ਆਪਣੇ ਮਹਿਲਾਂ ਚ ਜਿਹੜੀ ਸਭ ਤੋਂ ਖਾਸ ਜਗ੍ਹਾ ਸੀ, ਉਸ ਖਾਸ ਜਗ੍ਹਾ ਦੇ ਉੱਤੇ ਜਾ ਕੇ ਬਾਬਾ ਸਾਵਣ ਮਲ ਜੀ ਦਾ ਉਤਾਰਾ ਕਰਵਾਇਆ।
ਸਾਦਰ ਡੇਰੇ ਕੋ ਕਰਵਾਇਓ,
ਬੜੇ ਸਤਕਾਰ ਨਾਲ ਬੜੇ ਅਦਬ ਨਾਲ ਬਾਬਾ ਸਾਵਣ ਮਲ ਜੀ ਦਾ ਡੇਰਾ ਕਰਵਾਇਆ।
ਖਾਨ ਪਾਨ ਸਭ ਦੀਨ ਸਿਆਨ,
ਕਈ ਪ੍ਰਕਾਰ ਦੇ ਖਾਨ ਪਾਨ ਦੇ ਭੋਜਨ ਤਿਆਰ ਹੋਏ ਬਾਬਾ ਸਾਵਣ ਮਲ ਜੀ ਦੇ ਸਨਮੁਖ, ਰਾਜਾ ਆਪ ਆਪਣੇ ਹੱਥੀ ਸੇਵਾ ਕਰਕੇ ਖਾਨ ਪਾਨ ਕਰਵਾ ਰਿਹਾ।
ਬਹੁਤ ਮੂਲ ਕੋ ਪਲੰਘ ਡਸਾਇਓ,
ਜਿਹੜੇ ਪਲਗੇ ਤੇ ਬਾਬਾ ਸਾਵਣ ਜੀ ਮਲ ਜੀ ਬੈਠੇ ਨੇ, ਉਹ ਪਲੰਘਾ ਬੜਾ ਬਹੁ ਮੁੱਲਾ ਹੈ, ਰਾਜੇ ਦਾ ਖਾਸ ਪਲੰਘਾ ਹੈ, ਜਿਹਦੇ ਹਾਥੀ ਦੇ ਦੰਦ ਦੇ ਪਾਵੇ ਬਣੇ ਹੋਏ, ਉਸ ਪਲੰਘੇ ਉੱਤੇ ਬਾਬਾ ਸਾਵਣ ਮਲ ਜੀ ਨੂੰ ਬਿਠਾਇਆ।
ਆਏ ਸਭਨ ਨੇ ਬੰਧਨ ਠਾਨ,
ਸਭ ਆਏ, ਸਭ ਨੇ ਆ ਕੇ ਬਾਬਾ ਸਾਵਣ ਮਲ ਜੀ ਨੂੰ ਵੰਦਨਾ ਕੀਤੀ, ਮੱਥਾ ਟੇਕਿਆ।
ਸਰੀਦਾਰ ਗੁੰਫੇ ਜਿਸ ਲਟਕਤ,
ਇਹੋ ਜਿਹਾ ਸੁੰਦਰ ਪਲੰਘਾ ਜਿਹਦੇ ਤੇ ਵਿਛੋਣਾ ਵਿਛਿਆ, ਜਰੀਦਾਰ ਗੁੰਫੇ ਉਹਨੂੰ ਲਟਕਦੇ ਦਿਸਦੇ ਹਨ।
ਉਪਰ ਰੁਚਿਰ ਚੰਦੋਆ ਤਾਨ,
ਕਹਿੰਦੇ ਕਿਉਂਕਿ ਰਾਜਿਆਂ ਦੇ ਸਿਰਾਂ ਦੇ ਉੱਤੇ ਚੰਦੋਏ ਲੱਗਦੇ ਸਨ, ਰਾਜੇ ਦੇ ਸੀਸ ਉੱਤੇ ਜਿਹੜਾ ਚੰਦੋਆ ਤਣਦਾ ਸੀ, ਉਹ ਇਹਨਾਂ ਨੇ ਬਾਬਾ ਸਾਵਣ ਮਲ ਦੇ ਸੀਸ ਤੇ ਤਾਣਿਆ ਔਰ ਬੜੇ ਅਦਬ ਨਾਲ ਪਲੰਘੇ ਤੇ ਬਿਠਾਇਆ।
ਗੁਰ ਸਮਰੱਥ ਮਹਾ ਸਭ ਰੀਤਨ,
ਕਹਿੰਦੇ ਇਹਨਾਂ ਨੇ ਬਾਬੇ ਸਾਵਣ ਮਲ ਨੂੰ ਹੀ ਆਪਣਾ ਗੁਰੂ ਮੰਨ ਲਿਆ, ਇੱਥੇ ਆ ਕੇ ਫਿਰ ਭਰਮ ਚ ਪੈ ਗਏ ਸਨ ਬਾਬਾ ਸਾਵਣ ਮਲ ਜੀ, ਬਾਅਦ ਚ ਗੁਰਦੇਵ ਨੇ ਸਦਬੁੱਧੀ ਬਖਸ਼ ਦਿੱਤੀ ਸੀ। ਤੋ 22 ਮੰਜੀਆਂ ਚ ਇੱਕ ਮੰਜੀ ਇਹਨਾਂ ਨੂੰ ਮਹਾਰਾਜ ਜੀ ਨੇ ਬਖਸ਼ੀ ਬਾਅਦ ਵਿੱਚ, ਜਦੋਂ ਬਿਲਕੁਲ ਹਿਰਦਾ ਸ਼ੁੱਧ ਹੋ ਗਿਆ, ਪਰ ਪਹਿਲਾਂ ਭਰਮ ਗਏ ਕਿਉਂਕਿ ਵਡਿਆਈ ਬੰਦੇ ਨੂੰ ਪ੍ਰਭਾ ਦਿੰਦੀ। ਤੋ ਬਾਬਾ ਸਾਵਣ ਮਲ ਜੀ ਨੂੰ ਇਹ ਕਹਿਣ ਲੱਗੇ, ਜੀ ਸਾਡੇ ਗੁਰੂ ਸਮਰੱਥ ਨੇ, ਬਾਬੇ ਸਾਵਣ ਮਲ ਨੇ ਨਹੀਂ ਆਖਿਆ ਵੀ ਸਮਰੱਥ ਗੁਰੂ ਤਾਂ ਗੁਰੂ ਅਮਰਦਾਸ ਜੀ ਨੇ, ਇਹਨਾਂ ਆਖਿਆ ਜੇ ਮੇਰੀ ਪੂਜਾ ਹੁੰਦੀ ਹੈ ਤੇ ਫਿਰ ਆਪਣੀ ਕਰਾਈਏ, ਸਤਿਗੁਰੂ ਜੀ ਦੇ ਘਰ ਦੀ ਮਹਿਮਾ ਨੀ ਉਹਨਾਂ ਲੋਕਾਂ ਨੂੰ ਦੱਸੀ। ਤੋ ਬਾਬਾ ਸਾਵਣ ਮਲ ਜੀ ਨੂੰ ਉਹ ਸਮਰੱਥ ਗੁਰੂ ਕਹਿ ਕੇ ਸੰਬੋਧਨ ਕਰਨ ਲੱਗੇ।
ਨਿਰਪ ਸੁਤ ਮ੍ਰਿਤਯੂ ਕੋ ਦੀਨ ਜੀਵਾਏ,
ਧੰਨ ਹਨ ਬਾਬਾ ਸਾਵਣ ਮਲ ਜੀ जिन्हां ने राजे दे लड़के नूं मुर्दे नूं जिउंदा कर दिता
कितक दिवस मैं नृप सिख होयो
कुछ दिनां विच ही ओ राजा जेड़ा सी ओ बाबा सावण मल जी दा सिख बन गया
उन सब सिखी के मग आए
बाकी जिन्ने सन ओ भी सारे बाबे सावण मल दे सेवक बन गए
वाहे गुरु सिमरे सुख पावे
बाबा सावण मल जी उन्हां नूं नाम वाहिगुरु दा जाप ही जपाउंदे कहिंदे ही के भाई वाहिगुरु दा जाप जपो नाम दी आराधना करो
कित इच्छा कै देत पुजाए
जे किसे दी कोई मन दी कामना इच्छा है ओ बाबा सावण मल जी कहिंदे इस नाम दे विचों तुहाडी ओ मन दी कामना पूरी होवेगी फिर अपने रुमाल द्वारा ही जिहड़ा रुमाल गुरु पातशाह ने बख्शिया ओदे नाल ही सब दियां कामनावां पूरियां करन लगे
उन सावण मल नृप संग पाके
जदों कुछ दिन बीत गए ते बाबा सावण मल जी राजे हरिपुर नूं कहण लगे
हमरे सदन बिपासा तीर
कहण लगे राजा साडा जेड़ा घर है साडा जेड़ा नगर है ओ ब्यास दरिया दे कंडे उत्ते वसिया होया
चाहदार दी रग की तैठा
और उत्थे सानू लम्मियां लकड़ां चाहीदियां ने शतीरां वास्ते मकान छत्ते जा रहे ने नवा नगर वसिया है ब्यास दरिया दे कंडे उत्ते ए ब्यास दरिया कुल्लू तो उपरों वगदा है पहाड़ा चो तकरीबन 250-250 किलोमीटर दा पंध हिमाचल चो कटदा और इना ही तकरीबन 225-200 दे नेड़े जेड़ा पंध है फिर पंजाब चो निकल के अरब सागर विच जा पैंदा है एदा कुल लंबाई 470 किलोमीटर तो वधेरी है कहण लगे जी ब्यास दरिया दे कंडे उत्ते साडा नगर है गोइंदवाल साहिब उत्थे साडे सुंदर मकान बन रहे हन बेअंत संगतां आ के उत्थे रहिंदियां हन उत्थे लम्मियां लकड़ां चाहीदियां ने मकानां दे छत पाउण वास्ते ओदी कमी है ते ओ तेरे कोल असी लैण आए हां
इकट्ठा करो विशाल शतीर
एक थां ते लम्मे लम्मे शतीर चाहीदे ने तुहाडे इत्थे लम्मियां लकड़ां ने चील दियां ओ लकड़ां कट के उहनां दियां वड्डियां पोरियां शतीरां दियां ओ एक जगह ते इकट्ठियां करो
बेड़े बंदो काष्ट गन के
और ओदे बेड़े बन के तैयार करो उहनां लकड़ां दियां शतीरां दे बेड़े बन के वड्डे वड्डे बेड़े तैयार कर दियो
दृढ़ कर बीच डारिए नीर
उहनां नूं रस्सियां नाल बन के ब्यास दरिया वगदा है ओदे विच पानी दे विच ओ बेड़े पा दियो लकड़ां दे
तरनहार नर संग सिधावे
ते उहनां बेड़ियां दे नाल जिहड़े तराकू ने तरना जाणदे ने उहनां नूं बंदियां नूं नाल भेज दियो क्योंकि ओ बेड़े लै के जाणे ने गोइंदवाल साहिब तक ओथे तक ओ बेड़े जाणगे इस करके तुसी नाल कुछ तराकू भेज दियो
सने सने तर पाए बहीर
सहजे सहजे उन्हें बेड़िया नू नाल लजा के बहीर पौंदिया रस्ते च पड़ा करदिया ओ गोइंदवाल साहब तक पहुंच जाणगे
गोइंदवाल नगर तट उपर
क्योंकि गोइंदवाल साहब नगर बिलकुल ब्यास दरिया दे कंडे उत्ते वसदा है
तहां जाए सगरो निकसाई
उत्थे जाके फिर ओ सारियां लकड़ां दियां फोरियां जेड़ियां ने ओ बाहर कढ लियां जाणगियां
किम सुन पूप हरिपुर को तै चिन
राजे हरिपुर ने जदों बाबा सावण मल जी दा हुक्म सुनिया कहण लगा जी सत वचने सेवा झट हो जाएगी उस वेले नौकरां नूं अहलकारां नूं हुक्म कीता
ओ नर दीने कार लगाए
कई बंदे ला दित्ते भी जेड़े छेती नाले काम कर देण
काशट को बटोर बो तेरा
उहनां ने जंगल विचों वड्डियां वड्डियां लकड़ां दियां पोरियां कट के तैयार कीतियां उहनां दे बेड़े बन लए
खाती ते तछाए चिरवाए
और उहनां नूं चंगी तरह छांग के पोरियां दा सहज सही करके तीरां वांगू खाती कहिंदे ने तरखाणा नूं ਉਹਨਾਂ ਦੇ ਕੋਲੋਂ ਕਰਵਾ ਕੇ ਸਾਰੇ ਬੇੜੇ ਤਿਆਰ।
ਦੀਰਘ ਲੈ ਲੱਕੜੀ ਕਰ ਸੰਚੇ,
ਲੰਮੀਆਂ ਲੰਮੀਆਂ ਕਹਿੰਦੇ ਸ਼ਤੀਰਾਂ ਹਨ, ਪੋਰੀਆਂ ਹਨ ਦਰਖਤਾਂ ਦੀਆਂ।
ਅਨੇਕ ਪਾਤ ਸੁੰਦਰ ਕਰਵਾਏ,
ਉਹਨਾਂ ਨੂੰ ਘੜ ਕੇ ਐਨ ਚੰਗੀ ਤਰ੍ਹਾਂ ਉਹਨਾਂ ਦੇ ਪੂਰੇ ਸ਼ਤੀਰ ਬਣਵਾ ਕੇ,
ਬੇੜੇ ਬੰਦ ਬਿਪਾਸਾ ਕੇ ਵਿੱਚ,
ਉਹਦੇ ਬੇੜੇ ਬੰਨ ਕੇ ਰਾਜੇ ਹਰੀਪੁਰ ਨੇ ਬਿਆਸ ਦਰਿਆ ਵਿੱਚ ਪਵਾ ਦਿੱਤੇ।
ਨਰ ਕਰ ਸੰਗ ਸੁਦੀਏ ਚਲਾਏ,
ਔਰ ਨਾਲ ਜਿਹੜੇ ਪਾਣੀ ਚ ਤਰਨਾ ਜਾਣਦੇ ਨੇ ਉਹਨਾਂ ਬੇੜਿਆਂ ਦੇ ਨਾਲ ਉਹ ਤਰਾਕੂ ਭੇਜ ਦਿੱਤੇ।
ਗੋਇੰਦਵਾਲ ਵਿਸਾਲ ਕਾਠਗਨ,
ਕਹਿੰਦੇ ਬੇਅੰਤ ਲੱਕੜਾਂ ਦੇ ਵੱਡੇ ਵੱਡੇ ਅੰਬਾਰ ਬੇੜੇ ਉਹ ਸ੍ਰੀ ਗੋਇੰਦਵਾਲ ਸਾਹਿਬ ਤੱਕ ਆ ਪਹੁੰਚੇ।
ਕਹਿੰਦੇ ਤੂਰਨ ਪਹੁੰਚੀ ਆਏ,
ਕਹਿੰਦੇ ਪਲਾਂ ਵਿੱਚ ਹੀ ਉਥੋਂ ਬੜੀ ਛੇਤੀ ਨਾਲ ਹੀ ਕੁਝ ਸਮੇਂ ਚ ਇੱਕ ਦੋ ਚਾਰ ਦਿਨਾਂ ਚ ਹੀ ਕਹਿੰਦੇ ਉਹ ਲੱਕੜਾਂ ਦੀਆਂ ਪੋਰੀਆਂ ਸਮੇਤ ਵੱਡੇ ਵੱਡੇ ਬੇੜੇ ਉਹ ਸ੍ਰੀ ਗੋਇੰਦਵਾਲ ਸਾਹਿਬ ਆ ਪਹੁੰਚੇ।
ਵਹਿਰ ਨਿਕਾਸੀ ਸਤਿਗੁਰ ਹੇਰੀ,
ਸਤਿਗੁਰਾਂ ਦੇ ਕੋਲ ਖਬਰ ਪਹੁੰਚੀ, ਮਹਾਰਾਜ ਜੀ ਨੇ ਲੱਕੜਾਂ ਆਈਆਂ ਵੇਖੀਆਂ, ਦਰਿਆ ਚੋਂ ਬਾਹਰ ਕਢਵਾ ਲਈਆਂ।
ਖਰੇ ਆਪ ਹੋਏ ਦਈ ਬੰਡਾਏ,
ਸਤਿਗੁਰੂ ਜੀ ਆਪ ਉਹਨਾਂ ਲੱਕੜਾਂ ਦੇ ਕੋਲ ਖਲੋਤੇ ਨੇ, ਔਰ ਨਗਰ ਵਿੱਚ ਹੋਕਾ ਦਿੱਤਾ ਵੀ ਜਿਹਨੂੰ ਜਿਹਨੂੰ ਜਿੰਨੀਆਂ ਛਤੀਰਾਂ ਚਾਹੀਦੀਆਂ ਨੇ ਲੈ ਜਾਓ। ਖੁਦ ਆਪ ਆਪਣੀ ਦੇਖ ਰੇਖ ਵਿੱਚ ਸਤਿਗੁਰੂ ਜੀ ਨੇ ਉਹ ਛਤੀਰਾਂ ਵੰਡਵਾਈਆਂ ਹਨ।
ਜਿਤਕ ਚੈਤ ਨਰ ਦਈ ਤਿਤ,
ਜਿੰਨੀ ਜਿੰਨੀ ਲੱਕੜ ਕਿਸੇ ਨੂੰ ਚਾਹੀਦੀ ਸੀ ਉਹ ਓਨੀ ਲੱਕੜ ਲੈ ਕੇ ਗਏ।
ਕੀਰਤਨ ਲੈ ਸਭ ਗਏ ਆਪਣੀ ਥਾਂ,
ਕਹਿੰਦੇ ਆਪੋ ਆਪਣਿਆਂ ਘਰਾਂ ਦੇ ਵਿੱਚ ਲੈ ਕੇ ਗਏ ਤੇ ਮਕਾਨ ਬਣਾਉਣ ਲੱਗੇ।
ਨਿਚ ਕੁਡੰਬ ਕੇ ਮਾਨਵ ਜੇਈ,
ਔਰ ਜਿੰਨੇ ਮਹਾਰਾਜ ਜੀ ਦੇ ਪਰਿਵਾਰ ਦੇ ਵੀ ਬਾਸਰ ਕੇ ਪਿੰਡ ਚੋਂ ਬਹੁਤ ਰਿਸ਼ਤੇਦਾਰ ਆ ਬੈਠੇ ਸਨ।
ਬਿਪਰ ਬ੍ਰਿੰਦ ਕੋ ਬਾਂਟ ਸੁਦੀਨ,
ਕਹਿੰਦੇ ਸਾਰਿਆਂ ਨੂੰ ਵੰਡ ਦਿੱਤੇ। ਬਹੁਤ ਸਾਰੇ ਬ੍ਰਾਹਮਣ ਵੀ ਆ ਕੇ ਵਸਣ ਲੱਗੇ ਗੋਇੰਦਵਾਲ ਸਾਹਿਬ ਚ, ਚਾਰਾਂ ਵਰਣਾਂ ਦੇ ਲੋਕ ਸਭ ਨੂੰ ਕਹਿੰਦੇ ਜਿੰਨੀ ਲੱਕੜ ਚਾਹੀਦੀ ਸੀ ਵੰਡ ਦਿੱਤੀ।
ਬਾਈ ਜਾਤ ਜੋ ਖੱਤਰੀ ਕੁਲ ਕੀ,
ਖਾਲਸਾ ਜੀ ਖੱਤਰੀਆਂ ਦੇ ਬਾਈ ਗੋਤਰ ਹਨ, ਉਹ ਬਾਈ ਗੋਤਰਾਂ ਦੇ ਲੋਕ ਸਭ ਉੱਥੇ ਆ ਪਹੁੰਚੇ ਹਨ।
ਗੋਇੰਦਵਾਲ ਵਾਸ ਕਰ ਕੀਨ,
ਸ੍ਰੀ ਗੋਇੰਦਵਾਲ ਸਾਹਿਬ ਆ ਕੇ ਉਹਨਾਂ ਨੇ ਆਪਣਾ ਨਿਵਾਸ ਕੀਤਾ। ਹਰ ਬਰਾਦਰੀ ਹਰ ਜਾਤੀ ਦੇ ਲੋਕ ਆ ਕੇ ਵਸ ਰਹੇ ਨੇ।
ਸਰਬ ਜਾਤ ਸਿੱਖ ਸਦਨ ਕਰੇ ਤੇ,
ਕਹਿੰਦੇ ਕਈ ਲੁਹਾਰ ਕਈ ਤਰਖਾਣ ਏਦਾਂ ਕਈ ਬਰਾਦਰੀਆਂ ਦੇ ਲੋਕ ਗੁਰੂ ਸਾਹਿਬ ਜੀ ਦੀ ਸਿੱਖੀ ਧਾਰਨ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਆ ਕੇ ਵਸ ਰਹੇ ਹਨ।
ਤਿੰਨ ਕਾਸ਼ਟ ਲੈ ਨਿਜ ਕਰ ਕੀਨ,
ਸਭ ਨੂੰ ਲੱਕੜ ਮਿਲੀ ਆ ਜਿਹਨੂੰ ਜਿੰਨੀ ਚਾਹੀਦੀ ਸੀ ਉਹ ਲੱਕੜਾਂ ਲੈ ਕੇ ਛਤੀਰਾਂ ਲੈ ਕੇ ਸਭ ਨੇ ਆਪੋ ਆਪਣੇ ਮਕਾਨ ਬਣਾਏ ਨੇ।
ਬਸਨਹਾਰ ਪੁਨ ਅਪਰ ਜੇ ਮਾਨਵ,
ਕਹਿੰਦੇ ਹੋਰ ਵੀ ਜਿਹੜੇ ਕਈ ਵਪਾਰੀ ਵੀ ਉੱਥੇ ਆ ਵਸੇ ਸੀ ਜਿਹੜੇ ਭਾਵੇਂ ਸਿੱਖ ਨਹੀਂ ਹਨ ਉਹ ਕੇਵਲ ਵਪਾਰ ਕਰਨ ਵਾਸਤੇ ਆਏ ਨੇ, ਉਹਨਾਂ ਨੂੰ ਵੀ ਲੱਕੜਾਂ ਦਿੱਤੀਆਂ ਗਈਆਂ।
ਬਾਂਚਿਤ ਦੀਨਸ ਗੁਰੂ ਪ੍ਰਬੀਨ,
ਸਤਿਗੁਰੂ ਜੀ ਨੇ ਜਿਸ ਨੇ ਜੋ ਮੰਗਿਆ, ਕਈ ਮੁਸਲਮਾਨ ਵੀ ਆ ਕੇ ਰਹਿਣ ਲੱਗ ਪਏ ਸੀ ਉੱਥੇ ਸ਼ੇਖਾਂ ਦੇ ਘਰ, ਕਿਉਂਕਿ ਗੋਇੰਦਵਾਲ ਸਾਹਿਬ ਇੱਥੇ ਪੱਤਣ ਸੀ ਲਾਹੌਰ ਤੇ ਦਿੱਲੀ ਨੂੰ ਜਾਣ ਦਾ, ਤੋ ਮੇਨ ਲਾਂਘਾ ਹੋਣ ਕਰਕੇ ਕਈ ਸ਼ੇਖ ਇੱਥੇ ਆ ਵਸੇ ਸਨ। ਉਹ ਜਿਹੜੇ ਮੁਸਲਮਾਨ ਸ਼ੇਖ ਵਸੇ ਨੇ ਉਹਨਾਂ ਨੇ ਵੀ ਮਹਾਰਾਜ ਜੀ ਕੋਲੋਂ ਆ ਕੇ ਜੋ ਮੰਗਿਆ ਉਹਨਾਂ ਨੂੰ ਪ੍ਰਾਪਤ ਹੋਇਆ।
ਸ੍ਰੀ ਗੁਰੂ ਅਮਰਦਾਸ ਹੋਏ ਠਾਂਡੇ,
ਧੰਨ ਗੁਰੂ ਅਮਰਦਾਸ ਸਾਹਿਬ ਜੀ ਆਪ ਖਲੋ ਕੇ,
ਧਾਮਨ ਕੀ ਅਵਨੀ ਅਵਲੋਕ,
ਬਕਾਇਦਾ ਉਹਨਾਂ ਨੂੰ ਤਕਸੀਮ ਕਰਦੇ, ਜ਼ਮੀਨ ਦੀ ਵੰਡ ਕਰਦੇ ਵੀ ਜਿਹੜੇ ਲੋਕ ਆ ਕੇ ਰਹਿ ਰਹੇ ਨੇ ਵੀ ਤੂੰ ਆਹ ਜਗ੍ਹਾ ਤੇ ਘਰ ਬਣਾ ਲੈ, ਤੂੰ ਆਹ ਤੇ ਬਣਾ ਲੈ। ਇਹ ਨਹੀਂ ਵੀ ਆਪੋ ਧਾਪੀ ਪੈ ਜੇ ਜਿੰਨੀ ਮਰਜ਼ੀ ਕੋਈ ਵਲੀ ਜਾਏ, ਐਸਾ ਨਹੀਂ ਸੀ। ਮਹਾਰਾਜ ਬਕਾਇਦਾ ਪਰਿਵਾਰ ਵੇਖਦੇ, ਪਰਿਵਾਰਾਂ ਦੇ ਹਿਸਾਬ ਨਾਲ ਉਹਨਾਂ ਨੂੰ ਜ਼ਮੀਨ ਵੰਡ ਕੇ ਦਿੰਦੇ ਵੀ ਤੁਸੀਂ ਇੰਨੀ ਜਗ੍ਹਾ ਤੇ ਮਕਾਨ ਬਣਾ ਲਓ। ਤੁਸੀਂ ਪਾਤਸ਼ਾਹ ਆਪ ਜਾ ਕੇ ਵੰਡ ਕਰਕੇ ਆਉਂਦੇ।
ਜਥਾ ਯੋਗ ਬਾਂਟੀ ਸਭ ਇਨਕੋ,
ਜਥਾ ਯੋਗ ਜਗ੍ਹਾ ਵੀ ਦਿੱਤੀ, ਫਿਰ ਉਸ ਜਗ੍ਹਾ ਤੇ ਮਕਾਨ ਬਣਾਉਣ ਵਾਸਤੇ ਲੱਕੜਾਂ ਵੀ ਦਿੱਤੀਆਂ।
ਲੇਕਰ ਮੁਦਿਤ ਪਏ ਸਭ ਲੋਕ,
ਜਿਨ੍ਹਾਂ ਜਿਨ੍ਹਾਂ ਨੇ ਮਹਾਰਾਜ ਜੀ ਕੋਲੋਂ ਦਾਨ ਪ੍ਰਾਪਤ ਕੀਤਾ ਸਭ ਬੜੇ ਖੁਸ਼ ਹੋਏ, ਸਭ ਬੜੇ ਪ੍ਰਸੰਨ ਹੋਏ।
ਆਪੇ ਆਪਣੇ ਰਚਨ ਸਦਨ ਸ਼ੁਭ,
ਆਪ ਆਪੋ ਆਪਣੇ ਘਰ ਉਸਾਰਨ ਵਿੱਚ ਲੱਗ ਗਏ, ਵਧੀਆ ਵਧੀਆ ਮਕਾਨ ਬਣਾਉਣ ਲੱਗੇ।
ਜੋ ਗੁਰ ਦਈ ਅਸਲੀਨੀ ਰੋਕ,
ਜੋ ਸਤਿਗੁਰੂ ਸੱਚੀ ਪਾਤਸ਼ਾਹ ਨੇ ਜਿੰਨੀ ਜਗ੍ਹਾ ਕਿਸੇ ਨੂੰ ਦਿੱਤੀ जिन्ना जिन्ना कुछ दिता उन्नी उन्नी जगह रोकी, ए नहीं भी किसी ने इंच भी अगे वधाई। गुरु साहब जी की आग्या भी लकीर खिच देंदे महाराज भी इन्नी लकीर दे विच तैं मकान बनाउणा है, इन्हें आग्याकारी ने सेवक ਉਹ ਇੰਚ ਵੀ ਅੱਗੇ ਨਹੀਂ ਵੱਧ ਕੇ ਜਾਂਦੇ, ਉਸ ਲਕੀਰ ਦੇ ਅੰਦਰ ਅੰਦਰ ਆਪਣੀ ਜਗ੍ਹਾ ਰੋਕਦੇ। ਜਿੰਨੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ,
ਵੱਡੇ ਭਾਗ ਜਿਨ ਪਾਲ ਹੁਤੇ ਤਬ,
ਜਿਨ੍ਹਾਂ ਦੇ ਵੱਡੇ ਭਾਗ ਸਨ, ਮੱਥੇ ਦੇ ਕਰਮ ਚੰਗੇ ਸਨ,
ਵਸੇ ਨਗਰ ਮੈਂ ਸਦਾ ਅਸ਼ੋਕ,
ਆ ਕੇ ਗੁਰੂ ਨਗਰੀ ਗੋਇੰਦਵਾਲ ਸਾਹਿਬ ਚ ਆ ਕੇ ਵਸ ਰਹੇ ਨੇ, ਔਰ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਕੇ ਸ਼ੋਕ ਤੋਂ ਰਹਿਤ ਹੋ ਰਹੇ ਨੇ।
ਸੁੰਦਰ ਸਲਤਾ ਤੀਰ ਬਿਪਾਸਾ,
ਲਾਗੇ ਬੜਾ ਸੁੰਦਰ ਦਰਿਆ, ਕਿਉਂਕਿ ਪਾਣੀ ਦੀ ਕਿੱਲਤ ਨਹੀਂ ਹੈ, ਬਿਆਸ ਦਰਿਆ ਦਾ ਪਾਣੀ ਬੜਾ ਨਿਰਮਲ ਸਵੱਛ ਜਲ ਹੈ, ਤੇ ਪਾਣੀ ਬੜਾ ਸੁੰਦਰ ਨਿਰਮਲ ਹੋ ਕੇ ਵਗਦਾ।
ਨੀਰ ਬਿਮਲ ਗੰਗਾ ਸਮ ਜਾਈ,
ਕਹਿੰਦੇ ਇੰਨਾ ਬਿਮਲ ਤੇ ਸਾਫ ਪਾਣੀ ਹੈ ਬਿਆਸ ਦਰਿਆ ਦਾ, ਕਹਿੰਦੇ ਮਾਨੋ ਜਿਵੇਂ ਕੋਈ ਗੰਗਾ ਦਾ ਨਿਰਮਲ ਜਲ ਉੱਤੋਂ ਗੰਗੋਤਰੀ ਤੋਂ ਉਤਰਦਾ ਨਾ, ਬਿਲਕੁਲ ਚਿੱਟੇ ਰੰਗ ਦਾ, ਕਹਿੰਦੇ ਏਦਾਂ ਬਿਆਸ ਦਰਿਆ ਦਾ ਨਿਰਮਲ ਜਲ ਅੱਜ ਵਾਂਗੂ ਗੰਧਲਾ ਨਹੀਂ ਸੀ ਹੋਇਆ ਫੈਕਟਰੀਆਂ ਦੇ ਗੰਦ ਨਾਲ। ਬਹੁਤ ਸਾਰਾ ਬਿਆਸਾਂ ਦਰਿਆਵਾਂ ਦਾ ਪਾਣੀ ਖਾਲਸਾ ਜੀ ਗੰਧਲਾ ਹੋ ਗਿਆ, ਜ਼ਹਿਰੀਲਾ ਹੋ ਗਿਆ। ਅਕਸਰ ਤੁਸੀਂ ਵੇਖਦੇ ਰਹਿੰਦੇ ਹੋ ਕਿਵੇਂ ਉੱਥੇ ਜਲ ਦੇ ਵਿੱਚ ਰਹਿਣ ਵਾਲੇ ਜਾਨਵਰ ਵੀ ਮਰ ਜਾਂਦੇ ਹੈ, ਕਿਤਨੇ ਪੰਛੀ ਆਦਿਕ ਨਿਤ ਮਰਦੇ, ਹਰੀ ਕੇ ਪੱਤਣ ਤੇ ਆ ਕੇ ਜਦੋਂ ਦੋਵੇਂ ਦਰਿਆ ਮਿਲਦੇ ਸਤਲੁਜ ਬਿਆਸ, ਵੇਖਣ ਵਿੱਚ ਆਉਂਦਾ ਹੈ। ਕਈ ਵੇਰੀ ਕਈ ਘਟਨਾਵਾਂ ਜੱਗ ਜਾਹਰ ਹੁੰਦੀਆਂ ਹਨ, ਪਰ ਥੋੜਾ ਸਮਾਂ ਰੋਲਾ ਜਿਹਾ ਪੈਂਦਾ, ਮੁੜ ਕੇ ਫਿਰ ਉਸੇ ਤਰ੍ਹਾਂ ਹੀ, ਨਾ ਕਿਸੇ ਦਾ ਧਿਆਨ ਹੈ ਉਸ ਪਾਸੇ ਵੀ ਇਹ ਕੀ ਵਰਤਾਰਾ ਵਰਤ ਰਿਹਾ। ਧਰਤੀ ਦਾ ਪਾਣੀ ਦੂਸ਼ਿਤ ਕੀਤਾ ਜਾ ਰਿਹਾ, ਫਿਰ ਪਾਣੀ ਧਰਤੀ ਦੇ ਵਿੱਚ ਪਾਇਆ ਜਾਂਦਾ। ਆਖੇ ਜੀ ਪਾਣੀ ਧਰਤੀ ਦਾ ਲੈਵਲ ਜਿਹੜਾ ਪਾਣੀ ਦਾ ਉੱਚਾ ਹੋਵੇਗਾ, ਬਾਹਰੋਂ ਪਤਾ ਨਹੀਂ ਕੈਸਾ ਕੈਸਾ ਪਾਣੀ ਦਵਾਈਆਂ ਸਪਰੇਆਂ ਵਾਲਾ, ਉਹ ਥੱਲੇ ਜਦੋਂ ਜ਼ਮੀਨ ਦੇ ਪਾਣੀ ਸਾਫ਼ ਵਿੱਚ ਜਾ ਕੇ ਰਲਦਾ ਹੈ ਤਾਂ ਉਹ ਪਾਣੀ ਵੀ ਦੂਸ਼ਿਤ ਹੋ ਰਿਹਾ ਹੈ। ਔਰ ਇਹ ਬਠਿੰਡੇ ਦੇ ਇਲਾਕੇ ਦੇ ਵਾਲੇ ਪਾਸੇ ਪਾਣੀ ਇੰਨਾ ਜ਼ਿਆਦਾ ਭਿਆਨਕ ਹੋ ਚੁੱਕਾ, ਕੈਂਸਰ ਦੀ ਟ੍ਰੇਨ ਉੱਥੋਂ ਬਕਾਇਦਾ ਚੱਲਦੀ ਹੈ ਰਾਜਸਥਾਨ, ਔਰ ਕੈਂਸਰ ਜੈਸੀਆਂ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਕਹਿੰਦੇ ਹਸਪਤਾਲ ਬਣਾਵਾਂਗੇ ਕੈਂਸਰ ਦੇ, ਕੈਂਸਰ ਜਿੱਥੇ ਇਲਾਜ ਹੋਣਗੇ ਕੈਂਸਰ ਦੇ, ਪਰ ਕੈਂਸਰ ਜਿੱਥੋਂ ਪੈਦਾ ਹੋ ਰਹੀ ਹੈ ਪਹਿਲਾਂ ਉਹ ਕਾਰਨ ਤਾਂ ਦੂਰ ਕਰ ਲਓ ਵੀ ਕੈਂਸਰ ਪੈਦਾ ਹੀ ਨਾ ਹੋਵੇ, ਤਾਂ ਜੋ ਹਸਪਤਾਲਾਂ ਚ ਜਾਣ ਦੀ ਲੋਕਾਂ ਨੂੰ ਲੋੜ ਹੀ ਨਾ ਪਵੇ। ਪਰ ਵਪਾਰ ਵੀ ਤਾਂ ਚਲਾਉਣਾ ਹੈ ਵੀ ਜੇ ਲੋਕਾਂ ਨੂੰ ਕੈਂਸਰ ਨਾ ਹੋਈ ਸਾਡੀਆਂ ਦਵਾਈਆਂ ਕਿਵੇਂ ਚੱਲਣਗੀਆਂ, ਕੀਮੋ ਕਰਨ ਵਾਲੀਆਂ ਦਵਾਈਆਂ ਬੜੀਆਂ ਬੜੀਆਂ ਮਹਿੰਗੀਆਂ, ਉਹ ਕਿਵੇਂ ਅਸੀਂ ਲਾਵਾਂਗੇ ਲੋਕਾਂ ਨੂੰ, ਸਾਡੇ ਕਾਰਪੋਰੇਟ ਘਰਾਣੇ ਕਿਵੇਂ ਰੱਜਣਗੇ। ਸਰਕਾਰਾਂ ਬੇਫਿਕਰ ਹੋ ਰਹੀਆਂ ਹਨ। ਦਰਿਆਵਾਂ ਦਾ ਪਾਣੀ ਬੜਾ ਨਿਰਮਲ ਸੀ, ਇਹ ਪੰਜਾਬਾਂ ਦੀ ਧਰਤੀ, ਪੰਜਾਂ ਦਰਿਆਵਾਂ ਦੀ ਧਰਤੀ ਨਿਰਮਲ ਜ਼ਹਿਰ ਦੇ ਨਾਲ ਭਰੀ ਜਾ ਰਹੀ ਹੈ। ਮਹਾਰਾਜ ਜੀ ਜਦੋਂ ਇੱਥੇ ਨਗਰ ਵਸਾਇਆ ਸ੍ਰੀ ਗੋਇੰਦਵਾਲ ਸਾਹਿਬ, ਕਹਿੰਦੇ ਬਿਆਸ ਦਰਿਆ ਦਾ ਜਲ ਇਉਂ ਸੀ ਜਿਵੇਂ ਗੰਗਾ ਦਾ ਜਲ ਹੋਵੇ, ਹੁਣ ਤਾਂ ਗੰਗਾ ਵੀ ਗੰਧਲੀ ਕਰ ਦਿੱਤੀ ਹੈ, ਪਰ ਜਦੋਂ ਗੰਗੋਤਰੀ ਤੋਂ ਗੰਗਾ ਹੇਮਕੁੰਡ ਸਾਹਿਬ ਦੇ ਨਾਲ ਨਾਲ ਆਉਂਦੀ ਹੈ ਨਾ ਥੱਲੇ ਨੂੰ, ਉਦੋਂ ਵੇਖੋ ਉਹਦਾ ਜਲ ਕੈਸਾ ਸੁੰਦਰ ਨਿਰਮਲ ਹੈ। ਜਿਵੇਂ ਜਿਵੇਂ ਥੱਲੇ ਨੂੰ ਆਉਂਦੀ ਹੈ ਔਰ ਮੈਦਾਨੀ ਇਲਾਕੇ ਵਿੱਚ ਆਉਂਦਿਆਂ ਆਉਂਦਿਆਂ ਗੰਧਲੀ ਹੁੰਦੀ ਚੱਲੀ ਜਾ ਰਹੀ ਹੈ। ਏਦਾਂ ਬਹੁਤ ਸਾਰੀਆਂ ਨਦੀਆਂ ਦਰਿਆ ਦੂਸ਼ਿਤ ਹੋ ਰਹੇ ਨੇ, ਹਾਲਾਂਕਿ ਇਸ ਦੇਸ਼ ਵਿੱਚ ਨਦੀਆਂ ਦਰਿਆਵਾਂ ਨੂੰ ਲੋਕ ਦੇਵਤਾ ਕਹਿ ਕੇ ਪੂਜਦੇ ਨੇ, ਮੁੜ ਕੇ ਗੰਦ ਵੀ ਉਹਨਾਂ ਦੇਵਤਿਆਂ ਵਿੱਚ ਹੀ ਪਾਉਂਦੇ ਹਨ। ਵਿਦੇਸ਼ਾਂ ਵਿੱਚ ਉਹਨਾਂ ਨਦੀਆਂ ਤੇ ਨਹਿਰਾਂ ਦੇ ਪਾਣੀ ਨੂੰ ਬਜਾ ਲੈ, ਕੋਈ ਫੁੱਲਾਂ ਦੀ ਮਾਲਾ ਵੀ ਉਹਦੇ ਚ ਪਾ ਸਕੇ, ਵੀ ਫੁੱਲਾਂ ਦੀ ਕੋਈ ਮਾਲਾ ਵੀ ਉਹਦੇ ਵਿੱਚ ਜਾ ਕੇ ਪਾ ਸਕੇ। ਕੁਦਰਤੀ ਸਰੋਤ ਨੇ, ਬਕਾਇਦਾ ਉਹਨਾਂ ਨੂੰ ਦੰਡ ਲਾਇਆ ਜਾਂਦਾ ਹੈ ਜੇ ਕੋਈ ਐਸੀ ਕਰਤੂਤ ਕਰਦਾ। ਸੋ ਖੈਰ ਕਦੇ ਤਾਂ ਸੋਝੀ ਆਵੇਗੀ, ਮੁੜਨਾ ਤਾਂ ਪਵੇਗਾ ਕਦੇ ਨਾ ਕਦੇ, ਅਖੀਰ ਨੂੰ ਕਿੰਨਾ ਕੁ ਵਿਨਾਸ਼ ਨੂੰ ਜਾਣਗੇ, ਇੱਕ ਦਿਨ ਵਾਪਸ ਪਰਤਣਾ ਹੀ ਪੈਣਾ ਧੁਰੇ ਵਾਲੇ ਪਾਸੇ ਜਦੋਂ ਸੋਝੀ ਆਵੇਗੀ, ਕਿਉਂਕਿ ਜਦੋਂ ਆਪਣੇ ਤੇ ਆਉਂਦੀ ਹੈ ਫਿਰ ਉਸ ਵੇਲੇ ਸੋਝੀ ਆਉਂਦੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨੇ ਸੁਮਾਤਾ ਆਵੇ। ਬਿਆਸ ਦਰਿਆ ਦਾ ਜਲ ਗੰਗਾ ਦੇ ਜਲ ਵਾਂਗੂ ਬੜਾ ਹੀ ਸੁੰਦਰ ਨਿਰਮਲ ਵਗਦਾ ਸ੍ਰੀ ਗੋਇੰਦਵਾਲ ਸਾਹਿਬ ਦੇ ਲਾਗਿਓ।
ਤਾਤਕਾਲ ਫਲ ਸਤਿਗੁਰ ਦਰਸ਼ਨ,
ਤਾਤਕਾਲ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨਾਂ ਦਾ ਮਹਾਨ ਫਲ ਪ੍ਰਾਪਤ ਹੁੰਦਾ।
ਜੈ ਜੋਗੀ ਧਿਆਵੇ ਉਰਮਾਏ,
ਕਹਿੰਦੇ ਐਸੇ ਸੁੰਦਰ ਦਰਸ਼ਨ ਹੁੰਦੇ ਨੇ ਸਿੱਖਾਂ ਨੂੰ ਗੁਰੂ ਅਮਰਦਾਸ ਜੀ ਦੇ, जिन्हां दर्शनां नूं योगी भी बाछदे ने अपने ध्यान विच, पर उन्हां नूं भी दुर्लभ हन। गोइंदवाल साहब च रहण वाले गुरसिखां नूं प्राप्त हो रहे ने।
वेद समान गिरा गुर सुन बे,
बाणी ब्रह्मा वेद, धर्म दृढ़ो पाप तजाया बलराम जीओ। सतगुरां दी बाणी साडे वास्ते वेद मनिंद है, सानू वखरे वेदां दी लोड़ नहीं। गुरु साहब जी दी बाणी वेद दे तुल है, ज्ञान देण वाली।
समझन सुगम अगम तिम नाई,
कहिंदे वेदां नूं समझणा होवे बड़ा औखा है, संस्कृत च लिखे ने। वेद पढ़न वास्ते निरुक्त पढ़ना पैंदा, फिर व्याकरण जाननी पैंदी है, फिर ज्योतिष पढ़ना पैंदा है, फिर पिंगल दा, फिर आयुर्वेद दा ज्ञान ग्रहण करना पैंदा, फिर जाके वेद समझ च पैंदे। भी 22 साल लग जांदे आ पढ़दिआं, पता नहीं किन्ने क सूत्र करोड़ने पैंदे, चेते करने पैंदे, लघु सिद्धांत पढ़ना पैंदा। पर सतगुरां दी बाणी गुरदेव ने ऐसे ब्रह्म ज्ञान दे नाल लबरेज करके, जिस नूं पढ़ना भी सुखाला है, जिस नूं समझना भी सुखाला है, यह सतगुरां दा साडे ते बड़ा वड्डा तरस है। यह गुरु नानक साहब जी दा साडे ते बड़ा वड्डा महान परउपकार है। ऐसी बाणी साडे वास्ते रची है जिस नूं कोई भी माई भाई पढ़ सकदा है। फिर वेद केवल ब्राह्मण पढ़ सकते ने, खत्री पढ़ सकते ने, वैशां शूद्रां नूं हक नहीं। पर गुरु की बाणी चाहे कोई खत्री पढ़े, ब्राह्मण पढ़े, शूद्र पढ़े, वैश पढ़े, ए उपदेश चौ वर्णा को सांझा है। खत्री ब्राह्मण सूद वैश उपदेश चौ वर्णा को सांझा, गुरमुख नाम जपै उधरा सो कलम है, घट घट नानक माझा। ऐसा उपदेश सांझा सतगुरु जी ने सब नूं बख्शिया है।
देग हुए सगरे दिन गुर की,
सारा दिन गोइंदवाल साहब गुरु के लंगरां विच लंगर वरतदे हन।
सर्व जात भोजन को खाई,
सर्व जातियां, सर्व बरादरियां, सर्व मतां दे लोक आउंदे आ गुरु घर, ते गुरु के लंगरां विच सब बराबर बैठ के भोजन छकदे हन।
जो ने खाई ना दर्शन पावे,
उत्थे ही राजा बैठा है, उथे भिखारी बैठा, बराबर एक पंगत विच भोजन छकदे ने। कहिंदे सब नूं प्राप्त हुंदा, कोई महाराज जी दे घरों भुखा नहीं परतदा। और जो रह खाए ना दर्शन पाव है, जिन्हां नूं अपनी बरादरी दा माण हुंदा भी असीं उच्ची जाति दे, असीं नहीं विच बह के खाणा, इन्हां नीवें लोकां च, उन्हां नूं महाराज जी दे दर्शन नहीं हुंदे। महाराज जी दा हुक्म है जिहड़ा पंगत च भोजन छक के आवेगा उहनूं साडे दर्शन होणगे। पहले पंगत पाछे संगत, हुक्म है गुरु अमरदास साहब का। अजकल ज्यादातर वैसे गुरु अमरदास साहब जी के हुक्म की पालना ही होंगी वड्डे वड्डे दवाना च, जदों कीर्तन समागम होण। ज्यादा वैसे गुरसिख जेड़े ने अज दे समय च गुरु अमरदास साहब जी का हुक्म वध पालदे आ, पंगत वाले पासे ज्यादा इकट्ठ हुंदा, संगत वाले पासे कथाकार कल्ला ही बैठा हुंदा, 10-20-50 बंदे अगे होणगे, कीर्तनीए कल्ले ही कीर्तन करी जांदे है। और उधर जिधर स्टाल लगे होंदे चंगे चंगे लंगरां दे, उत्थे खलोते होंदे गुरु अमरदास जी दा हुक्म मनण वाले, भी असीं पंगत च बह के पहला इत्थे ही छकणा, संगत दी लोड़ नहीं। पंगत दी इहदे विच खालसा जी दो कारण सन कि पंगत पहले पाछे संगत दा हुक्म इह सी कि इक तां पहला जाति अभिमान खत्म होवेगा, दूजा भी प्रशादा पानी छक के सूखम, ए नहीं भी पूरा पेट भर के बैठो ते अगे ज्ञानी दे सामने घराड़े मारन लग पो सौं के, ए भी योग नहीं। जिन्ना क लोड़ है उन्ना क छक के फिर जाके आराम नाल बैठो, ए नहीं भी विच बैठिया बैठिया घंटे के बाद भुख लगी फिर उठ के चले गए, दीवान जदों तक चले फिर उदों तक बैठे रहो, ए तां मर्यादा सी भी पहले पंगत पाछे संगत। हुण पंगत वाले पासे ही साडा जोर लगा हुंदा है, प्रबंधकां दा भी हां वधिया वधिया पकवान होण भी तां संगत आउणी है, ओदा आउणी नहीं है ये भी समस्या बन जांदी है। खालसा जी रुझान सानू इस पासे ध्यान देना पवेगा, पंगत भी होवे पर संगत भी होवे ना। भोजन छकण तों बाद, जल पाणी छकण तों बाद जाके पंगत विच बैठ संगत विच बैठो, और कथा कीर्तन दा जदों तक प्रवाह चले सजे रहो, समाप्ति होवे फिर महाराज जी दी खुशी लैके घर नूं जाणा है। महाराज जी दीआं खुशियां उदों ही जदों दीवान दी समाप्ति होवे, तो खुशियां लैके घरां नूं परतना, ए विधान होना चाहीदा है। तो महाराज जी ने हुक्म किया भी जेड़ा भाई पंगत करेगा उही साडे दर्शन करेगा, जेड़ा नहीं आउंदा पंगत विच ओनू संगत विच भी दर्शन नहीं हुंदे।
एही नेम सतगुर ठहराए,
ए नेम गुरु अमरदास साहब जी ने मुकरर कीता होया है।
बचे आहार जो लंगर माई,
जेड़ा लंगर विच भोजन वध जांदा रात नू,
सो सब गौवन देहे खुलाए,
ओ पशुआं नू गौवां नू पा दित्ता जांदा है।
पशु अगाए शेक पुन रह जो,
जेड़ी इन्ना लंगर वध तैयार हुंदा गुरु घर दी खेड़ है, कदे ਬੇਅੰਤ ਸੰਗਤ ਆ ਜੇ ਕਦੇ ਸੂਖਮ ਵੀ ਹੋ ਜਾਂਦੀ ਹੈ। ਤੋ ਜੇ ਵੱਧ ਜਾਂਦਾ ਲੰਗਰ ਕਈ ਵਾਰੀ ਪਸ਼ੂਆਂ ਨੂੰ ਖਵਾਣ ਤੋਂ ਵੀ ਬਾਅਦ ਵੀ ਵੱਧ ਜਾਂਦਾ ਹੈ।
ਸਰਬ ਵਿਪਾਸਾ ਮਹਿ ਦੇ ਪਾਏ,
ਫਿਰ ਬਿਆਸ ਦਰਿਆ ਦੇ ਵਿੱਚ ਪਾ ਦਿੱਤਾ ਜਾਂਦਾ ਹੈ।
ਨਿਸ ਮੈਂ ਸ਼ੇਕ ਰਹਿਣ ਨੈ ਪਾਵੇ,
ਰਾਤ ਨੂੰ ਵਾਧੂ ਕੁਝ ਵੀ ਨਹੀਂ ਰੱਖਿਆ ਜਾਂਦਾ।
ਅੰਨ ਦਰਬ ਜੇ ਤੱਕ ਚੱਲ ਆਏ,
ਚਾਹੇ ਅੰਨ ਆਵੇ ਚਾਹੇ ਦਰਬ ਪੈਸੇ ਆਵਣ,
ਸਭ ਕੋ ਦੇਹੇ ਆਨੰਦਤ ਲੇ,
ਉਹ ਸਭ ਵੰਡ ਦਿੰਦੇ ਆ ਰਾਤ ਨੂੰ। ਮਹਾਰਾਜ ਜੀ ਗਾਗਰਾਂ ਵਿੱਚ ਪਾਣੀ ਵੀ ਨਹੀਂ ਰੱਖਦੇ, ਉਹ ਵੀ ਮੂਧੀਆਂ ਮਾਰ ਦਿੰਦੇ।
ਦੇਗ ਵਿਖੇ ਤ੍ਰਿਪ ਤੈ ਤੈ ਖਾਏ,
ਸਾਰਾ ਦਿਨ ਲੰਗਰ ਵਿੱਚ ਲੰਗਰ ਵਰਤਦਾ, ਜਿਹੜਾ ਕੋਈ ਆਉਂਦਾ ਸਭ ਰੱਜ ਕੇ ਛਕਦੇ ਨੇ।
ਤਾਤ ਕਾਲਪੁਰ ਬਸਿਓ ਰੁਚਰ ਸੋ,
ਵੇਖਦਿਆਂ ਵੇਖਦਿਆਂ ਦਿਨਾਂ ਵਿੱਚ ਹੀ ਕੁਝ ਮਹੀਨਿਆਂ ਵਿੱਚ ਹੀ ਗੋਇੰਦਵਾਲ ਸਾਹਿਬ ਨਗਰ ਘੁੱਕ ਵਸਣ ਲੱਗਾ। ਬੜੀ ਸੰਘਣੀ ਆਬਾਦੀ ਸਾਰੇ ਪਾਸੇ ਨਜ਼ਰ ਆਉਣ ਲੱਗੀ, ਸੋਹਣੇ ਮਕਾਨ ਬਣ ਗਏ।
ਸ੍ਰੀ ਸਤਿਗੁਰ ਜੇ ਆਪ ਵਸਾਏ,
ਇਹਨੇ ਕਿਉਂ ਨਾ ਵਸੇ ਜੇ ਗੁਰੂ ਪਾਤਸ਼ਾਹ ਆਪ ਪੇ ਵਸਾਉਂਦੇ ਨੇ। ਆਖੋ ਸਤਨਾਮ
ਸ੍ਰੀ ਵਾਹ।
ਕਹਿੰਦੇ ਵਸੇ ਵੀ ਕਿਉਂ ਨਾ ਜੇ ਖੁਦ ਗੁਰੂ ਅਮਰਦਾਸ ਜੀ ਆਪ ਵਸਾ ਰਹੇ ਨੇ।
ਜੋ ਤਾਰਿਆਨ ਕਾਮਨਾ ਮਨ ਮੈਂ,
ਜਿਹੜਾ ਕੋਈ ਮਨ ਚ ਕਾਮਨਾ ਧਾਰ ਕੇ ਆਉਂਦਾ,
ਦਰਸ਼ਨ ਪਰਸਤ ਸੋ ਨਰ ਪਾਏ,
ਮਹਾਰਾਜ ਜੀ ਦੇ ਦਰਸ਼ਨ ਕਰਕੇ ਉਹਨੂੰ ਸਭ ਕੁਝ ਪ੍ਰਾਪਤ ਹੁੰਦਾ। ਇਹ ਤੇ ਸੀ ਇਧਰ ਦੀ ਗੋਇੰਦਵਾਲ ਸਾਹਿਬ ਦੀ ਵਾਰਤਾ। ਉਧਰ ਬਾਬੇ ਸਾਵਣ ਮੱਲ ਦਾ ਪ੍ਰਸੰਗ ਅੱਗੇ ਚੱਲੇਗਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।